ਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸੋਨਾ ਗੁਰ ਕੇ ਬਚ ਰਿਸ ਭਰੇ ਓਜ ਪ੍ਰਤਾਪ ਸਮੇਤ ਨਾ ਸਮਝਿਓ ਨਿੰਦਕ ਮਹਾ ਪ੍ਰਭ ਕੋ ਲਖਿਓ ਨਾ ਭੇਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ, ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ, ਗਰੀਬ ਨਵਾਜ ਦਇਆ ਨਿਧ ਸਤਿਗੁਰੂ ਮੀਰੀ ਪੀਰੀ ਦੇ ਮਾਲਕ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਹਰ ਗੁਰ ਹਰ ਗੋਬਿੰਦ ਅਤੋਲਾ ਜੀ, ਐਸੇ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਸ੍ਰੀ ਹਰਗੋਬਿੰਦਪੁਰਾ ਨਗਰ ਵਸਾ ਰਹੇ ਨੇ। ਇਸੇ ਨਗਰ ਦਾ ਰਹਿਣ ਵਾਲਾ ਲਾਗੇ, ਕਿਉਂਕਿ ਇਸ ਨਗਰ ਦਾ ਜੋ ਪਹਿਲਾ ਨਾਂ ਸੀ ਰੋਹੇਲਾ ਸੀ, ਉਥੋਂ ਦਾ ਰਹਿਣ ਵਾਲਾ ਇੱਕ ਕੇਰੜ ਖੱਤਰੀ ਭਗਵਾਨ ਦਾਸ, ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਇਆ ਹੈ, ਸਤਿਗੁਰਾਂ ਦੀ ਮਹਿਮਾ ਤੋਂ ਅਣਜਾਣ ਹੈ, ਮੋਟੀ ਮਤ ਵਾਲਾ ਹੈ, ਮੂਰਖ ਮਤ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿੰਦਾ ਜੀ ਇਹ ਜਗ੍ਹਾ ਮੇਰੀ ਹੈ, ਇਹ ਜਗ੍ਹਾ ਛੱਡ ਕੇ ਚਲੇ ਜਾਓ। ਬਹੁਤ ਜ਼ਿਆਦਾ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਵੀ ਇਹਨੇ ਕੀਤੀ, ਫਿਰ ਵੀ ਖੇਮਾ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਖੇਮਾ ਹੀ ਕਰਦੇ ਰਹੇ। ਇਹਨੂੰ ਕਿਹਾ ਵੀ ਭਗਵਾਨ ਦਾਸ ਕੇਰੜ, ਇਹ ਜ਼ਮੀਨ ਕਿਸੇ ਦੀ ਨਹੀਂ, ਤੇਰੇ ਤੋਂ ਪਹਿਲਾਂ ਵੀ ਬੜੇ ਸਨ ਜਿਹੜੇ ਕਹਿ ਕੇ ਚਲੇ ਗਏ ਕਿ ਇਸ ਦੇ ਮਾਲਕ ਅਸੀਂ ਹਾਂ, ਬਾਦਸ਼ਾਹ ਸ਼ਾਹਜਹਾਨ ਦਾ ਸਾਨੂੰ ਡਰ ਦਿੰਦਾ ਹੈ, ਇਹ ਵੀ ਸੁਣ ਲੈ ਕਿ ਬਾਦਸ਼ਾਹ ਤਾਂ ਪਤਾ ਨਹੀਂ ਕਦੋਂ ਇੱਥੇ ਆਵੇ ਕਿ ਕਿਤੇ ਉਹਦੇ ਆਉਣ ਤੋਂ ਪਹਿਲਾਂ ਤੂੰ ਆਪਣੇ ਪ੍ਰਾਣਾਂ ਦਾ ਘਾਤ ਨਾ ਕਰਵਾ ਲਈ। ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਆਰ ਨਾਲ ਵੀ ਸਮਝਾਇਆ, ਤਾੜਨਾ ਵੀ ਕੀਤੀ ਹੈ, ਪਰ ਫਿਰ ਵੀ ਇਹ ਮੂਰਖ ਮਤ ਵਾਲਾ ਭਗਵਾਨ ਦਾਸ ਕੇਰੜ ਸਤਿਗੁਰਾਂ ਦਾ ਬਚਨ ਨਾ ਸਮਝਦਾ ਹੋਇਆ ਮਹਾਰਾਜ ਜੀ ਦੇ ਨਾਲ ਤਕਰਾਰ ਕਰ ਰਿਹਾ ਹੈ। ਆਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਪਵਿੱਤਰ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹਾਂ, ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੈ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੈ, ਦੋਹਰਾ ਸੋਨਾ ਗੁਰ ਕੇ ਬਚ ਰਿਸ ਭਰੇ ਓਜ ਪ੍ਰਤਾਪ ਸਮੇਤ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਕੁਝ ਰਿਸ ਦੇ ਨਾਲ ਇਹਨੂੰ ਇਹ ਬਚਨ ਕਹੇ ਨੇ, ਪਰ ਇਹ ਅੱਗੋਂ ਸੁਣ ਕੇ ਹੋਰ ਜ਼ਿਆਦਾ ਗੁੱਸੇ ਨਾਲ ਭਰ ਗਿਆ ਔਰ ਆਪਣਾ ਪ੍ਰਤਾਪ ਵਿਖਾਉਣਾ ਚਾਹੁੰਦਾ ਕਿ ਮੇਰਾ ਕਿੰਨਾ ਜ਼ੋਰ ਹੈ, ਕਿ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਮੇਰੀ ਸੰਧੀ ਹੈ, ਬਾਦਸ਼ਾਹ ਦੇ ਨਾਲ ਮੇਰਾ ਮੇਲ ਮਿਲਾਪ ਹੈ, ਬਾਦਸ਼ਾਹ ਸ਼ਾਹ ਜਹਾਨ ਦਾ ਜਿਹੜਾ ਪ੍ਰਤਾਪ ਹੈ ਓਜ ਹੈ, ਉਹ ਘੇਰੜ ਭਗਵਾਨ ਦਾਸ ਖੱਤਰੀ ਵਿਖਾਣਾ ਚਾਹੁੰਦਾ ਹੈ।
ਨਾ ਸਮਝਿਓ ਨਿੰਦਕ ਮਹਾ ਪ੍ਰਭ ਕੋ ਲਖਿਓ ਨਾ ਭੇਤ।
ਗੁਰੂ ਘਰ ਦਾ ਨਿੰਦਕ, ਗੁਰੂ ਘਰ ਦਾ ਨਿੰਦਕ ਨਿੰਦਾ ਕਰਨ ਵਾਲਾ ਮਹਾਪਾਮਰ ਵਿਸ਼ਈ ਜੀਵ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ, ਇਹ ਸਮਝ ਨਹੀਂ ਸਕਿਆ ਕਿ ਤਾਂ ਆਪ ਪਰਮੇਸ਼ਵਰ ਨੇ, ਆਪ ਪ੍ਰਭੂ ਨਿਰੰਕਾਰ ਅਕਾਲ ਪੁਰਖ ਦਾ ਪ੍ਰਤੱਖ ਰੂਪ ਨੇ, ਸਤਿਗੁਰਾਂ ਦਾ ਭੇਤ ਜਾਣ ਨਹੀਂ ਸਕਿਆ, ਮਹਾਰਾਜ ਜੀ ਦੀ ਮਹਿਮਾ ਨਹੀਂ ਸਮਝ ਸਕਿਆ।
ਜਾਉ ਪਏ ਬੋਲਿਓ ਬਹੁ ਕਠੋਰ ਅਭਿਮਾਨੇ।
ਇਹ ਅਭਿਮਾਨੀ ਹੰਕਾਰੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਬੜੇ ਹੰਕਾਰ ਦੇ ਨਾਲ ਕਠੋਰ ਸ਼ਬਦ ਬੋਲਿਆ, ਜਿਹੜੇ ਬੋਲੇ ਨੂੰ ਕਹਿਣੇ ਨਹੀਂ ਸਨ ਚਾਹੀਦੇ। ਸਤਿਗੁਰੂ ਜੀ ਬਾਰ ਬਾਰ ਪਹਿਲਾਂ ਸਮਝਾ ਵੀ ਆਏ ਨੇ, ਕਹਿੰਦੇ ਘੇਰੜ ਕਿੰਨੀ ਕੁ ਵਾਰ ਹੋਰ ਇਹੋ ਜਿਹੇ ਬੋਲ ਬੋਲੇਗਾ ਤੇ ਅਸੀਂ ਕਿੰਨੀ ਕੁ ਵਾਰ ਜਰਾਂਗੇ। ਆਖਿਰਕਾਰ ਚੰਦਨ ਵੀ ਠੰਡਾ ਹੁੰਦਾ ਹੈ, ਪਰ ਜੇ ਚੰਦਨ ਨੂੰ ਵੀ ਰਗੜੀ ਜਾਈਏ ਤੇ ਉਹਦੇ ਵਿੱਚੋਂ ਵੀ ਅੱਗ ਨਿਕਲੀ ਆਉਂਦੀ ਹੈ, ਉਹਦੇ ਵਿੱਚੋਂ ਵੀ ਅੱਗ ਪੈਦਾ ਹੋਈ ਆਉਂਦੀ ਹੈ। ਪਰ ਇਹ ਨਹੀਂ ਸਮਝਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਠੋਰ ਸ਼ਬਦ ਬੋਲਦਾ, ਨਾ ਕਹਿਣ ਵਾਲੇ ਬੋਲ ਬੋਲਣ ਲੱਗਾ ਹੈ।
ਮੈਂ ਨਾ ਡਰਾਂ ਸੁਣ ਕੇ ਤੂੰ ਬਾਨੇ।
ਕਹਿੰਦਾ ਜੀ ਮੈਂ ਤੁਹਾਡੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਡਰਨ ਵਾਲਿਆਂ ਚੋਂ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਘੇਰੜ, ਕਹਿੰਦਾ ਜੀ ਮੈਂ ਤੁਹਾਡੀਆਂ ਇਹ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਹੀਆਂ ਨੇ ਨਾ, ਤੁਹਾਡੀਆਂ ਇਹ ਗੱਲਾਂ ਸੁਣ ਕੇ, ਤੁਹਾਡੇ ਇਹ ਬੋਲ ਸੁਣ ਕੇ ਮੈਂ ਡਰਨ ਵਾਲਿਆਂ ਚੋਂ ਨਹੀਂ, ਨਾ ਹੀ ਮੈਂ ਡਰਦਾ ਹਾਂ।
ਕਰੋ ਤੇ ਦਰਕ ਤਾਉ ਸੰਗ ਐਸੇ।
ਮੈਂ ਤਾਂ ਤੁਹਾਨੂੰ ਦੰਡ ਦੇਵਾਂਗਾ, ਇਹੋ ਜਿਹਾ ਦੰਡ ਤੁਹਾਨੂੰ ਦੇਵਾਂਗਾ।
ਸਿਮਰਹਿ ਸਕਲ ਆਰ ਬਲ ਜੈਸੇ।
ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਗੇ ਕਿ ਕਦੇ ਭਗਵਾਨ ਦਾਸ ਘੇਰੜ ਨੇ ਮੈਨੂੰ ਦੰਡ ਦਿੱਤਾ ਸੀ। ਕਹਿੰਦਾ ਗੁਰੂ ਜੀ ਇਹੋ ਜਿਹਾ ਦੰਡ ਦਿਆਂਗਾ ਤੁਹਾਨੂੰ ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ ਯਾਦ ਰੱਖੋਗੇ।
ਪਿਤ ਅਰਜਨ ਕੋ ਜਸ ਪਾਹਲ।
ਆ ਗਿਆ ਆਪਣੀ ਆਈ ਤੇ, ਪਹਿਲਾਂ ਤਾਂ ਸਤਿਗੁਰੂ ਜੀ ਵਾਸਤੇ ਕਹਿੰਦਾ ਰਿਹਾ, ਹੁਣ ਗੁਰੂ ਅਰਜਨ ਸਾਹਿਬ ਜੀ ਬਾਰੇ ਬੋਲਣ ਲੱਗ ਪਿਆ। ਖਾਲਸਾ ਜੀ, ਸਿੱਖ ਆਪਣੀ ਨਿੰਦਾ ਸੁਣ ਸਕਦਾ ਪਰ ਆਪਣੇ ਗੁਰੂ ਦੀ ਨਹੀਂ। ਛੇਵੇਂ ਪਾਤਸ਼ਾਹ ਨੇ ਆਪਣੇ ਬਾਬਤ ਜੋ ਸ਼ਬਦ ਨੇ ਬੋਲ ਬੋਲੇ ਸੁਣ ਲਏ, ਪਰ ਆਪਣੇ ਸਤਿਗੁਰਾਂ ਬਾਬਤ ਜੋ ਮਹਾਰਾਜ ਜੀ ਦੇ ਸ਼ਾਨ ਦੇ ਖਿਲਾਫ਼ ਇਹਨੇ ਬੋਲਣਾ ਸ਼ੁਰੂ ਕੀਤਾ, ਉਹ ਸੁਣ ਕੇ ਫਿਰ ਗੁਰੂ ਕੋਲੋਂ ਜਰਿਆ ਨਹੀਂ ਗਿਆ। ਇਹ ਬੋਲ ਪਿਆ ਘੇਰੜ, ਕਹਿਣ ਲੱਗਾ ਜਿਵੇਂ ਤੁਹਾਡਾ ਪਿਤਾ ਸੀ ਨਾ ਅਰਜਨ, ਨਰਾਦਰ ਨਾਲ ਹੀ ਨਾਂ ਬੋਲਿਆ, ਇਹਨੇ ਨਹੀਂ ਆਖਿਆ ਗੁਰੂ ਅਰਜਨ ਦੇਵ ਸਾਹਿਬ ਜੀ। ਕਹਿੰਦਾ ਜਿਹੜਾ ਤੁਹਾਡਾ ਪਿਤਾ ਸੀ ਅਰਜਨ,
ਕਿਉਂ ਨਾ ਸਿਮਰਤ ਮਹਾਕਰਾਲ।
ਉਹ ਆਪਣੇ ਪਿਤਾ ਦੀ ਹਾਲਤ ਨੂੰ ਕਿਉਂ ਨਹੀਂ ਸਿਮਰਦਾ, ਤੁਹਾਡੇ ਪਿਤਾ ਦੀ ਕੀ ਹਾਲਤ ਹੋਈ ਸੀ, ਤੁਹਾਡੇ ਪਿਤਾ ਦੀ ਕੀ ਦਸ਼ਾ ਹੋਈ ਸੀ ਅਰਜਨ ਦੇਵ ਦੀ, ਉਹ ਹਾਲਤ ਨੂੰ ਤੂੰ ਆਪਣੇ ਮਨ ਚ ਕਿਉਂ ਨੀ ਸਿਮਰਦਾ, ਕਿਉਂ ਨੀ ਯਾਦ ਕਰਦਾ।
ਮਰਿਓ ਕੈਦ ਮਹਿ ਹੱਠ ਨਾ ਹਾਰਿਓ।
ਤੁਹਾਡੇ ਪਿਤਾ ਜੀ ਕਿਵੇਂ ਕੈਦ ਵਿਚ ਮਰ ਗਏ, ਪਰ ਉਹਨਾਂ ਨੇ ਆਪਣਾ ਹੱਠ ਨੀ ਛੱਡਿਆ, ਉਹਨੂੰ ਕਹਿੰਦਾ ਰਿਹਾ, ਕਿਉਂਕਿ ਦੀਵਾਨ ਚੰਦੂ ਦਾ ਮਿੱਤਰ ਸੀ ਨਾ ਘੇਰੜ ਭਗਵਾਨ ਦਾਸ, ਤੇ ਚੰਦੂ ਨੇ ਹੀ ਸਤਿਗੁਰਾਂ ਨੂੰ ਤਸੀਹੇ ਦਿੱਤੇ ਸਨ, ਇਹਨੂੰ ਸਾਰਾ ਕੁਝ ਪਤਾ ਸੀ। ਕਹਿੰਦਾ ਵੇਖੋ ਤੁਹਾਡੇ ਪਿਤਾ ਨੇ ਕੈਦ ਵਿਚ ਹੱਠ ਕਰਕੇ ਆਪਣੇ ਪ੍ਰਾਣ ਤਿਆਗ ਦਿੱਤੇ, ਮਰ ਗਿਆ, ਪਰ ਉਹਨੇ ਆਪਣਾ ਹੱਠ ਨਹੀਂ ਛੱਡਿਆ।
ਇਸੇ ਰੇਤ ਅਬ ਪੁੱਤਰ ਵਿਚਾਰੇ।
ਇਹੋ ਜਿਹਾ ਤੇਰਾ ਬਾਪ ਹੱਠੀ ਸੀ, ਉਹੋ ਜਿਹਾ ਤੂੰ ਹੱਠੀ ਹੈ। ਨਰਾਦਰ ਭਰੇ ਬੋਲ ਬੋਲਣ ਲੱਗਾ, ਕੋਈ ਸਤਿਕਾਰ ਨਹੀਂ ਇਹਦੇ ਬੋਲਾਂ ਵਿਚ। ਕਹਿੰਦਾ ਜਿਵੇਂ ਤੇਰੇ ਪਿਤਾ ਜੀ ਹੱਠੀ ਸਨ, ਉਸੇ ਤਰ੍ਹਾਂ ਦਾ ਹੱਠ ਹੁਣ ਤੂੰ ਆਪਣੇ ਮਨ ਦੇ ਵਿਚ ਧਾਰਨ ਕੀਤਾ, ਜਿਹੋ ਜਿਹਾ ਪਿਤਾ ਉਹੋ ਜਿਹਾ ਹੀ ਅੱਗੋ ਪੁੱਤਰ ਹੈ।
ਗੁਰੂ ਗੁਰੂ ਜਗ ਕਰਤੇ ਫਿਰੈ।
ਆ ਸੰਸਾਰ ਦੇ ਵਿਚ ਲੋਕ ਬਿਨਾਂ ਗੱਲ ਤੋਂ ਹੀ ਤੁਹਾਨੂੰ ਗੁਰੂ ਗੁਰੂ ਕਹਿੰਦੇ ਫਿਰਦੇ ਨੇ, ਪਤਾ ਨੀ ਤੁਹਾਡੇ ਚ ਕਿਹੜਾ ਗੁਰੂ ਵਾਲਾ ਲੱਛਣ ਲੋਕਾਂ ਨੇ ਵੇਖਿਆ ਕਿ ਦੁਨੀਆਂ ਦੇ ਲੋਕ ਤੁਹਾਨੂੰ ਬਿਨਾਂ ਗੱਲ ਤੋਂ ਗੁਰੂ ਗੁਰੂ ਕਹਿੰਦੇ ਫਿਰਦੇ ਹਨ।
ਨਰ ਬ੍ਰਿੰਦਨ ਕੋ ਬੰਚਨ ਕਰੈ।
ਤਾਂ ਓਦਾਂ ਹੀ ਲੋਕਾਂ ਨੂੰ ਠੱਗਦੇ ਫਿਰਦੇ ਹੋ ਗੁਰੂ ਕਹਾ ਕੇ, ਤੁਹਾਡੇ ਵਿਚ ਮੈਨੂੰ ਤਾਂ ਕੋਈ ਗੁਰੂ ਵਾਲਾ ਲੱਛਣ ਨਜ਼ਰ ਨਹੀਂ ਆਉਂਦਾ, ਤੁਸੀਂ ਤਾਂ ਓਦਾਂ ਹੀ ਲੋਕਾਂ ਨੂੰ ਠੱਗਦੇ ਫਿਰਦੇ ਹੋ ਆਪਣੇ ਆਪ ਨੂੰ ਗੁਰੂ ਕਹਾ ਕੇ।
ਤੁਹਾਨੂੰ ਬਹੁ ਆਏ ਜਰਿਓ ਨਾ ਜਾਈ,
ਔਰ ਤੁਹਾਡੇ ਕੋਲੋਂ ਦੇ ਬਦਲੇ ਲੋਕ ਮਾਇਆ ਚੜਾਉਂਦੇ ਨੇ, ਪੈਸਾ ਚੜਾਉਂਦੇ ਨੇ, ਉਹ ਪੈਸਾ ਤੁਹਾਡੇ ਕੋਲੋਂ ਜਰਿਆ ਨੀ ਪਿਆ ਜਾਂਦਾ ਜਿਹੜੇ ਲੋਕ ਲਿਆ ਕੇ ਤੁਹਾਨੂੰ ਚੜਾਉਂਦੇ ਹਨ।
ਜਹਾਂ ਕਹਾਂ ਚੱਲ ਉਤਪਾਤ ਉਠਾਏ,
ਕਿੱਥੇ ਜਾ ਕੇ ਤੁਸੀਂ ਉਤਪਾਤ ਹੀ ਕਰਦੇ ਹੋ, ਜਿੱਥੇ ਜਾਂਦੇ ਉੱਥੇ ਕੋਈ ਨਾ ਕੋਈ ਉਪਦਰਵ ਕਰਦੇ ਹੋ। ਪਹਿਲਾਂ ਹੁਣ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਤਪਾਤ ਕਰਕੇ ਆਏ ਹੋ, ਲੜਾਈ ਕਰਕੇ ਆਏ ਹੋ, ਉਥੋਂ ਚੱਲ ਕੇ ਇੱਥੇ ਆਏ ਹੋ, ਹੁਣ ਇੱਥੇ ਆ ਕੇ ਉਤਪਾਤ ਕਰਨਾ ਚਾਹੁੰਦੇ ਹੋ। ਜਿੱਥੇ ਕਿੱਥੇ ਜਾਂਦੇ ਹੋ ਉੱਥੇ ਜਾ ਕੇ ਉਤਪਾਤ ਕਰਦੇ ਹੋ, ਲੜਾਈ ਕਰਦੇ ਹੋ।
ਦਿਓ ਦੇਸ਼ ਤੇ ਵਹਿਰ ਨਿਕਾਰੇ,
ਜੇ ਮੈਂ ਆਪਣੀ ਆਈ ਤੇ ਆ ਗਿਆ ਨਾ ਤੇ ਗੁਰੂ ਜੀ ਮੈਂ ਤੁਹਾਨੂੰ ਇਸ ਸਾਰੇ ਦੇਸ਼ ਵਿੱਚੋਂ ਕੱਢ ਸਕਦਾ, ਮੈਂ ਤੁਹਾਨੂੰ ਇਸ ਦੇਸ਼ ਵਿੱਚੋਂ ਦੇਸ਼ ਨਿਕਾਲਾ ਦੇ ਸਕਦਾ, ਇਸ ਦੇਸ਼ ਵਿੱਚੋਂ ਤੁਹਾਨੂੰ ਬਾਹਰ ਕੱਢ ਸਕਦਾ ਹਾਂ।
ਅਜੋ ਨਾ ਸਮਝ ਤ੍ਰਾਸ ਨਾ ਧਾਰੇ,
ਹਾਲੇ ਵੀ ਨਹੀਂ ਸਮਝਦਾ, ਹਾਲੇ ਵੀ ਸਮਝ ਜਾਓ ਤੇ ਆਪਣੇ ਮਨ ਦੇ ਵਿੱਚ ਡਰ ਰੱਖੋ ਡਰ, ਕਿਉਂਕਿ ਬਾਦਸ਼ਾਹ ਕੋਲੋਂ ਬੜੇ ਬੜੇ ਵੱਡੇ ਰਾਜੇ ਤੇ ਰਾਣੇ ਵੀ ਡਰਦੇ ਨੇ। ਬਾਦਸ਼ਾਹ ਦਾ ਭੈ ਰੱਖੋ ਆਪਣੇ ਮਨ ਦੇ ਵਿੱਚ, ਆਪਣੇ ਹਿਰਦੇ ਵਿੱਚ ਡਰ ਰੱਖੋ, ਹਾਲੇ ਵੀ ਸਮਝ ਜਾਓ।
ਕਹਾ ਭਇਓ ਸ਼੍ਰੀ ਨਾਨਕ ਜੋਈ,
ਪਾਪੀ ਫਿਰ ਬੋਲਿਆ ਘੇਰੜ, ਕਹਿੰਦਾ ਕੀ ਹੋਇਆ ਤੁਹਾਡੇ ਜਿਹੜੇ ਗੁਰੂ ਨਾਨਕ ਸਾਹਿਬ ਹੋਏ ਨੇ ਉਹ ਕੀ ਸਨ? ਮਹਾਰਾਜ ਸੱਚੀ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ਼ ਬੋਲਣ ਲੱਗ ਪਿਆ ਘੇਰੜ ਖੱਤਰੀ, ਕਹਿੰਦਾ ਜਿਹੜੇ ਤੁਹਾਡੇ ਗੁਰੂ ਨਾਨਕ ਸਾਹਿਬ ਹੋਏ ਨੇ ਉਹ ਕੀ ਸਨ?
ਸ਼੍ਰੀ ਅੰਗਦ ਸ਼੍ਰੀ ਅਮਰ ਜੈ ਹੋਏ,
ਕੌਣ ਸੀ ਗੁਰੂ ਅੰਗਦ ਸਾਹਿਬ? ਕਹਿੰਦਾ ਰਾਹ ਦੇ ਵਿੱਚ ਤੁਰੇ ਜਾਂਦੇ ਗੁਰੂ ਬਣ ਗਏ। ਕੌਣ ਸਨ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਕੌਣ ਸਨ?
ਰਾਮਦਾਸ ਅਰਜਨ ਕਿਆ ਭਇਓ,
ਰਾਮਦਾਸ ਜੀ ਕੀ ਸਨ? ਕੀ ਸਨ ਗੁਰੂ ਅਰਜਨ ਸਾਹਿਬ? ਮੈਂ ਨੀ ਜਾਣਦਾ ਕਿਸੇ ਨੂੰ, ਇਸ ਤਰ੍ਹਾਂ ਘੇਰੜ ਖੱਤਰੀ ਬੋਲ ਰਿਹਾ। ਕਹਿੰਦਾ ਕੌਣ ਸੀ ਗੁਰੂ ਰਾਮਦਾਸ ਜੀ, ਕੌਣ ਸਨ ਗੁਰੂ ਅਰਜਨ ਸਾਹਿਬ ਜੀ, ਕੀ ਹੋਇਆ ਜੇ ਹੋਏ ਸਨ?
ਜਗਤ ਬੰਚਨ ਕਰ ਧਨ ਲਿਓ,
ਇਹ ਤਾਂ ਸਾਰੇ ਠੱਗ ਹੋਏ ਨੇ ਜਿੰਨੇ ਤੁਹਾਡੇ ਵਡੇਰੇ ਗੁਰੂ ਸੀ, ਇਹ ਤਾਂ ਸਾਰੇ ਠੱਗ ਸਨ ਕਿ ਠੱਗ ਬਣ ਕੇ ਲੋਕਾਂ ਨੂੰ ਠੱਗਦੇ ਰਹੇ, ਲੋਕਾਂ ਨੂੰ ਦੁਨੀਆਂ ਨੂੰ ਠੱਗਦੇ ਰਹੇ, ਲੋਕਾਂ ਕੋਲੋਂ ਪੈਸਾ ਠੱਗਦੇ ਰਹੇ।
ਅਜ਼ਮਤਵੰਤ ਕਹਾਵਤ ਕੂਰੇ,
ਝੂਠੇ ਸਨ ਤੇ ਆਪਣੇ ਆਪ ਨੂੰ ਕਰਾਮਾਤੀ ਕਹਾਉਂਦੇ ਸੀ। ਕਿਹੜੀ ਕਰਾਮਾਤ ਸੀ ਗੁਰੂ ਨਾਨਕ ਚ, ਕਿਹੜੀ ਕਰਾਮਾਤ ਸੀ ਗੁਰੂ ਅੰਗਦ ਚ? ਇਹ ਤਾਂ ਸਭ ਝੂਠੇ ਹੀ ਹੋਏ ਨੇ, ਔਰ ਆਪਣੇ ਆਪ ਨੂੰ ਕਰਾਮਾਤੀ ਕਹਾਉਂਦੇ ਰਹੇ ਨੇ।
ਕਹਿ ਕਹਿ ਬਨ ਬੈਠ ਗੁਰਪੂਰੇ,
ਕਹਿ ਕਹਿ ਕੇ ਲੋਕਾਂ ਨੂੰ ਵੀ ਅਸੀਂ ਗੁਰੂ ਆ ਗੁਰੂ ਆ, ਤੇ ਆਪਣੇ ਆਪ ਨੂੰ ਪੂਰੇ ਗੁਰੂ ਬਣ ਕੇ ਸੰਸਾਰ ਵਿੱਚ ਜਗਤ ਵਿੱਚ ਬੈਠਦੇ ਰਹੇ ਨੇ।
ਚਲਿਓ ਜਾਓ ਜੇ ਭਲੋ ਚਾਹੰਤਾ,
ਚਲੇ ਜਾਓ ਹਰਗੋਬਿੰਦ ਜੀ ਇੱਥੋਂ, ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਇਹ ਜਗ੍ਹਾ ਛੱਡ ਕੇ ਇੱਥੋਂ ਚਲੇ ਜਾਓ, ਇਸ ਜਗ੍ਹਾ ਤੋਂ ਇਸ ਦੇਸ਼ ਵਿੱਚੋਂ ਚਲੇ ਜਾਓ।
ਕਿਉਂ ਹੋਏ ਹੋਰੋ ਬਣਿਓ ਮਹੰਤਾ,
ਕਿਉਂ ਤੁਸੀਂ ਹੋਲਾ ਬਣਨਾ ਚਾਹੁੰਦੇ ਹੋ? ਪੂਜ ਬਣਿਆ ਹੋਇਆ, ਤੁਹਾਡਾ ਸਤਿਕਾਰ ਬਣਿਆ ਹੋਇਆ, ਤੇ ਕਿਉਂ ਹੁਣ ਇੱਥੇ ਹੋਲਾ ਹੋਣਾ ਚਾਹੁੰਦੇ ਹੋ? ਚਲੇ ਜਾਓ ਇਸ ਜਗ੍ਹਾ ਨੂੰ ਛੱਡ ਕੇ, ਇਸ ਜਗ੍ਹਾ ਦਾ ਮਾਲਕ ਮੈਂ ਹਾਂ।
ਇਮ ਕਹਿ ਕਾਰਨ ਕਾਰਨ ਲਗਾ,
ਇਹਦਾ ਕਹਿ ਕੇ ਪਾਪੀ ਘੇਰੜ ਪਹਿਲਾਂ ਤਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਬੋਲਿਆ, ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ, ਫਿਰ ਕਬੋਲ ਬੋਲਦਾ ਬੋਲਦਾ, ਭੈੜੇ ਬੋਲ ਬੋਲਦਾ ਬੋਲਦਾ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਸੁਣਤ ਕੋਪ ਗੁਰ ਕੋ ਉਰ ਜਾਗਾ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣਿਆ ਨਾ, ਆਪਣੇ ਬਾਰੇ ਤਾਂ ਸੁਣ ਲਿਆ, ਪਰ ਜਦੋਂ ਵੱਡਿਆਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਗਾਲਾਂ ਕੱਢਣ ਲੱਗਾ ਨਾ, ਤੇ ਸੁਣਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਬੀ ਰਸ ਵਿੱਚ ਆ ਗਏ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੀ ਰਸ ਵਿੱਚ ਆ ਗਏ, ਸਤਿਗੁਰਾਂ ਦਾ ਬੀ ਰਸ ਖੋਲਿਆ ਹੈ।
ਇੱਕ ਤਾਂ ਸ਼੍ਰੀ ਨਾਨਕ
ਤਾਂ ਇਸ ਪਾਪੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਂ ਲੈ ਕੇ, ਉਹਨਾਂ ਦਾ ਨਾਂ ਲੈ ਕੇ ਉਹਨਾਂ ਦੇ ਨਾਂ ਦਾ ਤਿਰਸਕਾਰ ਕੀਤਾ, ਨਿਰਾਦਰ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਉਹ ਝੂਠੇ ਸਨ, ਕੂੜੇ ਸਨ, ਉਹ ਆਪਣੇ ਆਪ ਨੂੰ ਓਦਾਂ ਹੀ ਗੁਰੂ ਕਹਾਉਂਦੇ ਸਨ, ਕੌਣ ਸਨ ਉਹ ਮੈਂ ਨੀ ਜਾਣਦਾ, ਇੱਦਾਂ ਦੇ ਬੋਲੇ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਲੈ ਕੇ ਕਹੇ ਹਨ।
ਬੇਮਰਯਾਦਾ ਕੋਈ ਅਪਵਾਦ,
ਇਹਨੇ ਬੇਮਰਯਾਦਾ ਕੰਮ ਕੀਤਾ, ਅਪਵਾਦ ਬੋਲਿਆ, ਜਿਹੜੇ ਬੋਲੇ ਨੂੰ ਨਹੀਂ ਸਨ ਕਹਿਣੇ ਚਾਹੀਦੇ ਉਹ ਕਹੇ ਨੇ।
ਦੁਤੀਆ ਮਨਮੁਖ ਗਾਰਨਕਾਰੀ,
ਔਰ ਦੂਜਾ ਇਸ ਮਨਮੁਖ ਨੇ ਸਤਿਗੁਰਾਂ ਦੇ ਸਾਹਮਣੇ ਗਾਲਾਂ ਕੱਢੀਆਂ ਨੇ। ਇੱਕ ਤਾਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਦਾ ਨਾਂ ਲੈ ਕੇ, ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਇਹਨੇ ਨਿਰਾਦਰ ਕੀਤਾ ਹੈ। ਫਿਰ ਦੂਜਾ ਪਾਪ ਇਹਨੇ ਇਹ ਕੀਤਾ ਕਿ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਇਹਨੇ ਗਾਲਾਂ ਕੱਢੀਆਂ ਹਨ।
ਕਹਿਓ ਹੁਕਮ ਸਿੱਖਣ ਕੋ ਧੁਰ
ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁੱਸਾ ਆ ਗਿਆ। ਮਹਾਰਾਜ ਜੀ ਬੀਰਸ ਵਿਚ ਆ ਗਏ ਤੇ ਬੀਰਸ ਵਿਚ ਆ ਕੇ ਸਤਿਗੁਰਾਂ ਦੇ ਲਾਗੇ ਸਿੱਖ ਖੜੇ ਸਨ, ਭਾਈ ਬਿਧੀ ਚੰਦ ਜੀ ਵਰਗੇ। ਉਹਨਾਂ ਸਿੱਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਅੱਜ ਕੁਮਾਰ ਜੋਤਨ ਕੇ ਕਰ
ਜੀ ਕਹਿੰਦਾ ਫੜ ਲੋ ਪਾਪੀ ਨੂੰ, ਹੁਣੇ ਫੜ ਕੇ ਦੇ ਸਿਰ ਦੇ ਵਿਚ ਜੁੱਤੀਆਂ ਦੀ ਮਾਰ ਮਾਰੋ। ਜਿਹੋ ਜੀ ਹਾਲਤ ਇਹਦੇ ਮਿੱਤਰ ਦੀ ਹੋਈ ਸੀ ਨਾ ਚੰਦੂ ਦੀ, ਇਹਦਾ ਮਿੱਤਰ ਸੀ ਦੀਵਾਨ ਚੰਦੂ, ਉਹੀ ਹਾਲਤ ਇਸ ਪਾਪੀ ਦੀ ਵੀ ਕਰੋ। ਜਿਵੇਂ ਉਹਦੇ ਸਿਰ ਚ ਜੁੱਤੀਆਂ ਮਾਰੀਆਂ ਸੀ ਨਾ, ਉਦਾਂ ਇਹਦੇ ਸਿਰ ਦੇ ਵਿਚ ਵੀ ਜੁੱਤੀਆਂ ਦੀ ਮਾਰ ਮਾਰੋ।
ਦੇਖੋ ਇਸਕੇ ਸ਼ਾਹ ਸਹਾਏ,
ਮਾਰੋ ਫੜ ਕੇ ਨੂੰ ਇਹਦੇ ਸਿਰ ਚ ਜੁੱਤੀਆਂ, ਵੇਖੋ ਕਿਵੇਂ ਬਾਦਸ਼ਾਹ ਹੁੰਦਾ ਇਹਦੀ ਮਦਦ ਵਾਸਤੇ। ਮਹਾਰਾਜ ਜੀ ਕਹਿੰਦੇ ਵੇਖੋ ਜਿਹੜੇ ਬਾਦਸ਼ਾਹ ਦਾ ਇਹਨੂੰ ਭਰੋਸਾ ਹੈ, ਇਹਦੇ ਸਿਰ ਚ ਜੁੱਤੀਆਂ ਮਾਰੋ ਤੇ ਵੇਖੋ ਉਹ ਬਾਦਸ਼ਾਹ ਦੀ ਸਹਾਇਤਾ ਕਰਨ ਆਉਂਦਾ ਕਿ ਨਹੀਂ ਆਉਂਦਾ।
ਮਾਰ ਮਾਰ ਦੇਹੋ ਅਕਲ ਗਵਾਏ,
ਮਾਰ ਮਾਰ ਕਿਸ ਪਾਪੀ ਦੀ ਅਕਲ ਗਵਾ ਦਿਓ, ਇਹਦੀ ਸੋਝੀ ਗਵਾ ਕੇ ਰੱਖ ਦਿਓ ਪਾਪੀ ਦੀ।
ਜਿਸ ਮੁਖ ਤੇ ਗੁਰ ਨਿੰਦਾ ਕਹੇ,
ਆਪਣੇ ਜਿਹੜੇ ਮੂੰਹ ਤੋਂ ਇਹ ਗੁਰੂ ਸਾਹਿਬ ਦੀ ਨਿੰਦਾ ਕਰ ਰਿਹਾ, ਜਿਹੜੇ ਮੂੰਹ ਤੋਂ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼
ਬੋਲਿਆ,
ਮੂੰਹ ਤੇ ਮਾਰੋ ਥਪੇੜੇ ਇਹਦੇ, ਉਸੇ ਮੂੰਹ ਦੇ ਉੱਤੇ ਜੁੱਤੀਆਂ ਮਾਰੋ ਜਿਹੜੇ ਮੂੰਹ ਨਾਲ ਇਹਨੇ ਗੁਰੂ ਕੀ ਨਿੰਦਾ ਕੀਤੀ, ਇਹਨੂੰ ਤੁਰਤ ਹੀ ਆਪਣੀ ਕਰਨੀ ਦਾ ਫਲ ਪ੍ਰਾਪਤ ਹੋਵੇ।
ਸੁਣ ਤਾਂ ਹੁਕਮ ਸੁਣ ਤੋ ਹੁਕਮ ਕ੍ਰੋਧ ਬੇਸਾਲੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ, ਗੁਰਸਿੱਖ ਅੱਗੇ ਹੀ ਪਹਿਲਾਂ ਬੜੇ ਗੁੱਸੇ ਚ ਬੈਠੇ ਸੀ ਇਹਦੀਆਂ ਗੱਲਾਂ ਸੁਣ ਸੁਣ ਕੇ। ਉਸ ਵੇਲੇ ਗੁਰੂ ਕੇ ਸਿੱਖਾਂ ਦਾ ਵੀ ਕੋਪ ਜਾਗਿਆ, ਗੁਰੂ ਕੇ ਸਿੱਖ ਵੀ ਉਸ ਵੇਲੇ ਕ੍ਰੋਧ ਵਿਚ ਆਏ ਹਨ।
ਉੱਠ ਪਕੜਿਓ ਸਿੱਖਾਂ ਨੂੰ ਬਲ ਵਾਲੇ,
ਬਲ ਵਾਲੇ ਸਿੱਖ ਸੀ ਨਾ ਭਾਈ ਬਿਧੀ ਚੰਦ ਜੀ ਵਰਗੇ, ਉੱਠਦਿਆਂ ਸਾਰ ਉਹਨਾਂ ਨੇ ਭਗਵਾਨ ਦਾਸ ਘੇਰੜ ਦੀਆਂ ਬਾਹਾਂ ਫੜ ਕੇ ਪਿੱਛੇ ਲਾ ਲਈਆਂ, ਬਾਹਾਂ ਪਿਛਲੇ ਪਾਸੇ ਫੜ ਕੇ ਬੰਨ ਲਈਆਂ।
ਤਉ ਗਵਾਰ ਗਾਰ ਕੋ ਦੇਤ,
ਗੁਰਸਿੱਖਾਂ ਨੇ ਬਲ ਵਾਲਿਆਂ ਨੇ ਫੜ ਲਿਆ ਇਹਨੂੰ, ਪਰ ਫਿਰ ਵੀ ਗਵਾਰ ਨਾ ਸਮਝ, ਇਹੋ ਜਿਹਾ ਸੀ ਵੀ ਇਹ ਨੀ ਆਖਿਆ ਵੀ ਚਲੋ ਮੈਂ ਚੁੱਪ ਕਰ ਜਾ, ਵੀ ਹੁਣ ਤਾਂ ਮੈਨੂੰ ਫੜ ਵੀ ਲਿਆ ਸਿੱਖਾਂ ਨੇ, ਚੁੱਪ ਕਰ ਜਾ, ਫਿਰ ਵੀ ਚੁੱਪ ਨੀ ਕੀਤਾ ਗਵਾਰ, ਫਿਰ ਵੀ ਬੋਲੀ ਜਾਂਦਾ, ਫਿਰ ਵੀ ਆਪਣੇ ਮੂੰਹ ਤੋਂ ਗਾਲਾਂ ਕੱਢੀ ਜਾ ਰਿਹਾ।
ਆਪਣੇ ਪਰ ਅਪਦਾ ਕੋ ਲੇਤ,
ਆਪਣੇ ਤੇ ਅਪਦਾ ਲੈ ਰਿਹਾ, ਜਾਣ ਬੁੱਝ ਕੇ ਨਰਕ ਦੇ ਵਿਚ ਪੈ ਰਿਹਾ ਹੈ।
ਲਾਗੇ ਜੂਤ ਬੱਜਣ ਸਿਰ ਭਾਰੇ,
ਆਪਣੇ ਪੈਰਾਂ ਚੋਂ ਜੁੱਤੀਆਂ ਲਾ ਲਈਆਂ, ਉਦੋਂ ਚਮੜੇ ਦੀਆਂ ਵੱਡੀਆਂ ਵੱਡੀਆਂ ਜੁੱਤੀਆਂ ਹੁੰਦੀਆਂ ਸੀ, ਉਹ ਜੁੱਤੀਆਂ ਲਾ ਲਈਆਂ ਸਿੱਖਾਂ ਨੇ ਸਿਰ ਦੇ ਵਿਚ, ਇਹਦੇ ਮਾਰਨੀਆਂ ਸ਼ੁਰੂ ਕੀਤੀਆਂ ਨੇ।
ਕਿਨਹੋ ਡਾਰੇ ਪਾਗ ਉਤਾਰੇ,
ਲਾਗੇ ਸਿੱਖ ਖੜਾ ਸੀ, ਕਹਿੰਦੇ ਭਾਈ ਸਿੱਖੋ ਸਿਰ ਦੇ ਵਿਚ ਇਹਨੇ ਪੱਗ ਬੱਧੀ ਹੋਈ ਹੈ, ਜੁੱਤੀ ਦੀ ਮਾਰ ਚੰਗੀ ਨੀ ਪੈਂਦੀ। ਲਾਗੇ ਇੱਕ ਸਿੱਖ ਖੜਾ ਸੀ, ਉਹਨੇ ਉਸੇ ਵੇਲੇ ਦੇ ਸਿਰ ਤੋਂ ਪੱਗ ਲਾ ਲਈ ਤੇ ਪੱਗ ਲਾ ਕੇ ਫੜ ਲਈ ਤੇ ਸਿਰ ਦੇ ਵਿਚ ਜੁੱਤੀਆਂ ਮਾਰਨੀਆਂ ਸ਼ੁਰੂ ਕੀਤੀਆਂ।
ਪਨਹੀ ਹੱਥ ਹੈ ਵਾਰ ਨਾ ਪਾਵੇ,
ਕਹਿੰਦੇ ਇੰਨੀਆਂ ਜੁੱਤੀਆਂ ਪਈਆਂ ਵੀ ਜੁੱਤੀਆਂ ਪੈਂਦਿਆਂ ਵਾਰ ਨੀ ਆਉਂਦੀ, ਜੁੱਤੀਆਂ ਪੈਂਦਿਆਂ ਵਾਰੀ ਨੀ ਆਉਂਦੀ।
ਰੋਡੇ ਸਿਰ ਪਰ ਸ਼ਬਦ ਉਠਾਵੇ,
ਰੋਡਾ ਸਿਰ ਸੀ, ਸਿਰ ਤੇ ਕੇਸ ਕੋਈ ਨੀ ਸੀ ਇਹਦੇ, ਰੋਡਾ ਸੀ ਸਿਰ ਤੋਂ, ਤੇ ਕਹਿੰਦੇ ਰੋਡੇ ਸਿਰ ਤੇ ਜਦੋਂ ਜੁੱਤੀ ਪੈਂਦੀ ਠਾ ਦੇ ਕੇ ਆਵਾਜ਼ ਆਉਂਦੀ ਹੈ, ਥਾ ਦੇ ਕੇ ਆਵਾਜ਼ ਆਉਂਦੀ ਜਦੋਂ ਰੋਡੇ ਸਿਰ ਤੇ ਜੁੱਤੀਆਂ ਪੈਂਦੀਆਂ ਨੇ।
ਹਾਏ ਹਾਏ ਬਮੂੜ ਉਚਾਰਤ,
ਜੁੱਤੀਆਂ ਪੈਂਦੀਆਂ ਤੇ ਮੂੰਹ ਤੋਂ ਹਾਏ 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 ਏਦਾਂ ਬੋਲਦਾ ਹੈ, ਏਦਾਂ ਕਹਿੰਦਾ ਹੈ।
ਤਉ ਗੁਰੂ ਕੋ ਗਾਰਨ ਕਰਤ,
ਮਾੜੀ ਮੱਤ ਵਾਲਾ ਭੈੜੀ ਮੱਤ ਵਾਲਾ ਇਹੋ ਜਿਹਾ ਸੀ ਕਿ ਜੁੱਤੀਆਂ ਪੈ ਰਹੀਆਂ ਸਿਰ ਦੇ ਵਿਚ ਤੇ ਫਿਰ ਵੀ ਚੁੱਪ ਨੀ ਕਰਦਾ, ਫਿਰ ਵੀ ਗਾਲਾਂ ਕੱਢੀ ਜਾ ਰਿਹਾ। ਜੇ ਚੁੱਪ ਕਰ ਜਾਂਦਾ ਤੇ ਸ਼ਾਇਦ ਬਚ ਹੀ ਜਾਂਦਾ, ਸਿੱਖ ਛੱਡ ਹੀ ਦਿੰਦੇ, ਪਰ ਜਿਵੇਂ ਜਿਵੇਂ ਜੁੱਤੀਆਂ ਪੈਂਦੀਆਂ ਸੀ ਹੋਰ ਮੂੰਹ ਤੋਂ ਗਾਲਾਂ ਕੱਢਦਾ, ਹੋਰ ਭੈੜੇ ਬੋਲ ਬੋਲਦਾ ਹੈ।
ਤਿਉਂ ਤਿਉਂ ਮੁਖ ਪਰ ਪਨਹੀ ਮਾਰੇ,
ਜਿਵੇਂ ਜਿਵੇਂ ਭੈੜੇ ਬੋਲ ਬੋਲਦਾ ਨਾ ਤੇ ਸਿੱਖ ਮੂੰਹ ਦੇ ਉੱਤੇ ਜੁੱਤੀ ਮਾਰਦੇ, ਕਹਿੰਦੇ ਅਜੇ ਵੀ ਬੋਲੀ ਜਾਂਦਾ, ਚੁੱਪ ਨਹੀਂ ਕਰਦਾ, ਇਹ ਫਿਰ ਬੋਲਦਾ, ਸਿੱਖ ਫਿਰ ਜੁੱਤੀ ਮੂੰਹ ਦੇ ਉੱਤੇ ਮਾਰਦੇ ਨੇ।
ਭਇਓ ਮਹਾ ਦੁੱਖ ਊਚ ਪੁਕਾਰ,
ਬੜਾ ਦੁੱਖ ਹੁੰਦਾ ਜਦੋਂ ਜੁੱਤੀਆਂ ਪੈ ਰਹੀਆਂ ਨੇ, ਬੜੀ ਪੀੜਾ ਹੁੰਦੀ ਹੈ, ਤੇ ਉੱਚੀ ਉੱਚੀ ਪੁਕਾਰ ਕਰਦਾ, ਉੱਚੀ ਉੱਚੀ ਮੂੰਹ ਤੋਂ ਬੋਲਦਾ ਹੈ।
ਸੁਣ ਸੁਣ ਨਰ ਆਏ
ਸਮੁਦਾਇਕ, ਝਾੜਾ ਸੁਣ ਕੇ ਜਿਹੜੇ ਨੇੜੇ ਤੇੜੇ ਦੇ ਲੋਕ ਸੀ ਉਹ ਦੌੜੇ ਆਏ ਇਕੱਠੇ ਹੋ ਕੇ, ਵੀ ਪਤਾ ਨੀ ਕੀ ਹੋ ਗਿਆ, ਰੌਲਾ ਜੋ ਇੰਨਾ ਪਾਇਆ ਸੀ, ਉੱਚੀ ਉੱਚੀ ਬੋਲਦਾ ਸੀ, ਨਾਲੇ ਆਪਣੇ ਮੂੰਹ ਤੋਂ ਕਬੋਲ ਵੀ ਕਹਿ ਰਿਹਾ ਸੀ, ਤੇ ਨੇੜੇ ਤੇੜੇ ਜਿਹੜੇ ਸਿੱਖ ਸਨ ਸੁਣ ਕੇ, ਲਾਗੇ ਤਾਗੇ ਜਿਹੜੇ ਹੋਰ ਲੋਕ ਸਨ, ਸਭ ਇਕੱਠੇ ਹੋ ਕੇ ਵੇਖਣ ਵਾਸਤੇ ਆ ਗਏ।
ਰੱਖ ਦੂਰ ਭਟਨ ਅਟਕਾਏ,
ਲੋਕ ਆਏ ਨਾ ਨੇੜੇ ਤੇ, ਜਿਹੜੇ ਸਤਿਗੁਰਾਂ ਦੇ ਸਿਪਾਹੀ ਸੀ ਉਹਨਾਂ ਨੇ ਰੋਕ ਲਿਆ ਉਹਨਾਂ ਨੂੰ, ਵੀ ਨੇੜੇ ਨੀ ਜਾਣਾ ਕਿਸੇ ਨੇ, ਦੂਰ ਹੋ ਕੇ ਖਲੋਤੇ ਰਹੋ, ਇਹ ਪਾਪੀ ਨੂੰ ਆਪਣੀ ਕਰਨੀ ਦਾ ਫਲ ਮਿਲ ਰਿਹਾ। ਜਿਹੜੇ ਸਤਿਗੁਰਾਂ ਦੇ ਸੂਰਮੇ ਸਿਪਾਹੀ ਸਨ ਉਹਨਾਂ ਨੇ ਆਉਂਦੇ ਹੋਏ ਲੋਕਾਂ ਨੂੰ ਦੂਰ ਹੀ ਰੋਕ ਲਿਆ, ਦੂਰ ਹੀ ਹਟਾ ਲਿਆ ਹੈ।
ਗ੍ਰਾਮਨ ਕੈ ਨਰ ਬ੍ਰਿੰਦ ਦੇ ਲੋਕ,
ਸਾਰੇ ਪਿੰਡਾਂ ਦੇ ਲੋਕ ਜਿਹੜੇ ਸਨ ਨੇੜੇ ਤੇੜੇ ਦੇ ਆਏ ਹੋਏ, ਉਹਨਾਂ ਨੂੰ ਦੂਰ ਕਰਕੇ ਖੜਾ ਕਰ ਦਿੱਤਾ, ਵੀ ਦੂਰੋਂ ਵੇਖੀ ਜਾਓ, ਕਿਸੇ ਨੇ ਨੇੜੇ ਨੀ ਜਾਣਾ।
ਨਿਕਟ ਨਾ ਹੋਣ ਦੇਤ ਭਟ ਰੋਕ,
ਨੇੜੇ ਆਉਣਾ ਚਾਹੁੰਦੇ ਨੇ ਕਈ ਲੋਕ, ਪਰ ਫਿਰ ਵੀ ਸੂਰਮੇ ਸਿਪਾਹੀ ਉਹਨਾਂ ਨੂੰ ਰੋਕ ਕੇ ਦੂਰ ਖਲੋ ਕੇ ਰੱਖਦੇ ਨੇ, ਖਿਲਾਰ ਕੇ ਰੱਖਦੇ, ਨੇੜੇ ਨਹੀਂ ਆਉਣ ਦਿੰਦੇ।
ਐਸੇ ਪਰੀ ਮਾਰ ਇੱਕ ਬਾਰਾ,
ਇੱਕੋ ਵਾਰ ਇਹੋ ਜੀ ਮਾਰ ਪਈ, ਇਹੋ ਜਿਹੀਆਂ ਜੁੱਤੀਆਂ ਦੀ ਮਾਰ ਪਾਪੀ ਘੇਰਟ ਦੇ ਸਿਰ ਤੇ ਪਈ, ਮੂੰਹ ਤੇ ਪਈ ਹੈ।
ਕਰ ਮੂਰਸ਼ ਧਰਨੇ ਪਰ ਡਾਰਾ,
ਇੱਕ ਵਾਰੀ ਤਾਂ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਿਆ, ਘੇਰੜ ਸੋਝੀ ਭੁੱਲ ਗਈ, ਸੁੱਧ ਭੁਲਾ ਕੇ ਰੱਖ ਦਿੱਤੀ ਮਾਰ ਮਾਰ ਜੁੱਤੀਆਂ ਸਿਰ ਤੇ ਦੇ ਸਿੱਖਾਂ ਨੇ, ਕਹਿੰਦੇ ਉਹ ਇੱਕ ਵਾਰੀ ਤਾਂ ਮੂਰਛਿਤ ਹੋ ਕੇ ਡਿੱਗ ਪਿਆ,
ਬਾਹਰ ਉੱਠਿਓ ਨਾ ਸਮਝਿਓ ਮੰਦ,
ਡਿੱਗ ਪਿਆ ਤੇ ਕੁਝ ਸਮੇਂ ਲਈ ਸ਼ਾਂਤੀ ਹੋਈ, ਤੇ ਫਿਰ ਇਹਨੂੰ ਅੱਖਾਂ ਖੁੱਲੀਆਂ, ਸੋਝੀ ਆ ਗਈ, ਸੋਝੀ ਆਈ ਤੇ ਅੱਖਾਂ ਖੋਲ ਕੇ ਜਦੋਂ ਬੈਠਾ ਤੇ ਫਿਰ ਨੀ ਬਾਹਰ ਆਇਆ, ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰਤੀ, ਜੁੱਤੀਆਂ ਇੰਨੀਆਂ ਪੈ ਗਈਆਂ, ਸਿੱਖਾਂ ਨੇ ਛੱਡ ਦਿੱਤਾ ਵੀ ਹੁਣ ਬੇਹੋਸ਼ ਹੋ ਗਿਆ, ਚਲੋ ਛੱਡ ਦਿੰਨੇ ਆ, ਪਰ ਜਦੋਂ ਹੋਸ਼ ਵਿਚ ਆਇਆ ਤੇ ਫਿਰ ਇਹਨੇ ਭੈੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ।
ਸਿਰ ਨੰਗੋ ਦੇ ਗਾਰ ਬੇਲੰਦ,
ਸਿਰ ਤੋਂ ਨੰਗਾ ਤੇ ਮੂੰਹ ਤੋਂ ਕਬੋਲ ਬੋਲੀ ਜਾ ਰਿਹਾ ਹੈ, ਫਿਰ ਉਸੇ ਤਰ੍ਹਾਂ ਭੈੜੇ ਬੋਲ ਬੋਲੀ ਜਾ ਰਿਹਾ ਹੈ।
ਰਹੋ ਬੈਠਾ ਪਲਟਾ ਅਬ ਲੇਵਾ,
ਸਤਿਗੁਰਾਂ ਦੇ ਸਾਹਮਣੇ ਬੈਠਾ ਕਹਿੰਦਾ ਬੈਠੇ ਰਹੋ ਜੇ, ਹੁਣ ਇੱਥੇ ਹੀ ਮੈਂ ਆਪਣੀ ਇਸ ਬੇਅਦਬੀ ਦਾ ਬਦਲਾ ਜ਼ਰੂਰ ਲਵਾਂਗਾ, ਆ ਜਿਹੜੀਆਂ ਤੁਸੀਂ ਮੈਨੂੰ ਜੁੱਤੀਆਂ ਪਵਾਈਆਂ ਨੇ ਨਾ, ਇਹਦਾ ਬਦਲਾ ਗੁਰੂ ਜੀ ਮੈਂ ਤੁਹਾਡੇ ਕੋਲੋਂ ਜ਼ਰੂਰ ਲਹਾਂਗਾ, ਹੁਣ ਇੱਥੇ ਹੀ ਬੈਠੇ ਰਿਹਾ ਜੇ।
ਜਿਮ ਮਾਰਿਓ ਤਸੇ ਫਲ ਦੇਵਾਂ,
ਮੈਨੂੰ ਜਿਵੇਂ ਤੁਸੀਂ ਮਾਰਿਆ ਨਾ, ਇਸੇ ਤਰ੍ਹਾਂ ਦਾ ਫਲ ਮੈਂ ਤੁਹਾਨੂੰ ਦੇਵਾਂਗਾ, ਇਹਦਾ ਫਲ ਹੁਣ ਤੁਹਾਨੂੰ ਭੋਗਣਾ ਪਵੇਗਾ।
ਸੁਣਤ ਗਾਰ ਅਰ ਗੁਰ ਕੀ ਨਿੰਦਾ,
ਫਿਰ ਜਦੋਂ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਕਬੋਲ ਬੋਲਦਾ ਭੈੜੇ ਖੋਟੇ, ਤੇ ਗੁਰੂ ਸਾਹਿਬ ਦੀ ਨਿੰਦਾ ਜਦੋਂ ਇਹਨੇ ਕੀਤੀ, ਜਦੋਂ ਗੁਰੂ ਕੇ ਸਿੱਖਾਂ ਨੇ ਸੁਣੀ,
ਜਾਨ ਪੁਕਾਰੋ ਕਰ ਚਿਤ ਚਿੰਦਾ,
ਮਹਾਰਾਜ ਜੀ ਨੇ ਵੇਖਿਆ ਵੀ ਹਾਲੇ ਵੀ ਬਾਦ ਨਹੀਂ ਆ ਰਿਹਾ, ਇੰਨੀ ਮਾਰ ਪਈ ਆ, ਹਾਲੇ ਵੀ ਮੂੰਹ ਤੋਂ ਨਿੰਦਾ ਕਰ ਰਿਹਾ ਸਤਿਗੁਰਾਂ ਦੀ, ਫਿਰ ਇਹ ਕਹਿੰਦਾ ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਨੀ ਹੈ।
ਤਬ ਸਤਿਗੁਰ ਨੇ ਹੁਕਮ ਬਖਾਨਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਹੁਕਮ ਕੀਤਾ, ਲਾਗੇ ਖੜੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਫਿਰ ਹੁਕਮ ਕੀਤਾ,
ਇਹ ਮੈਖਾ ਸੁਰ ਹਮਨੇ ਜਾਣਾ,
ਮਹਾਰਾਜ ਜੀ ਕਹਿੰਦੇ ਸਿੱਖੋ ਇਹ ਤਾਂ ਮੈਖਾ ਸੁਰ ਹੈ, ਜਿਵੇਂ ਮੈਖਾ ਸੁਰ ਹੋਇਆ ਨਾ ਦਾਨਵ, ਮਹਾਰਾਜ ਜੀ ਕਹਿੰਦੇ ਸਿੱਖੋ ਇਹ ਤਾਂ ਦੈਂਤ ਹੈ, ਇਹ ਤਾਂ ਰਾਖਸ਼ ਹੈ, ਇੰਨੀਆਂ ਜੁੱਤੀਆਂ ਖਾ ਕੇ ਵੀ ਬਾਦ ਨੀ ਪਿਆ ਆਉਂਦਾ, ਗੁਰੂ ਕੀ ਨਿੰਦਾ ਕਰੀ ਜਾ ਰਿਹਾ, ਇਹ ਤਾਂ ਮੈਖਾ ਸੁਰ ਹੈ,
ਮਾਰੋ ਪੁਰ ਕੇ ਭੇਟ ਚੜਾਵੋ,
ਮਾਰ ਦਿਓ ਉਹਨੂੰ ਪਾਪੀ ਨੂੰ, ਦਾਨਵ ਨੂੰ ਮਾਰਨਾ ਹੀ ਭਲਾ ਹੈ, ਇਹ ਰਾਖਸ਼ ਹੈ, ਇਹਨੂੰ ਮਾਰ ਕੇ ਨਗਰ ਦੀ ਬਲੀ ਦੇ ਦਿਓ, ਨਗਰ ਵਸਾ ਰਹੇ ਨਾ ਆਪਾਂ, ਇਹਨੂੰ ਮਾਰ ਕੇ, ਕਹਿੰਦੇ ਪੁਰਾਣੇ ਸਮੇਂ ਜਦੋਂ ਕੋਈ ਪਿੰਡ ਵਸਾਉਂਦਾ ਸੀ ਬਲੀ ਦਿੰਦੇ ਸੀ, ਇਹ ਦਾਨਵ ਹੈ ਰਾਖਸ਼ ਹੈ, ਇਹਨੂੰ ਮਾਰ ਕੇ ਨਗਰ ਦੀ ਭੇਟ ਚੜਾ ਦਿਓ।
ਦੇਵੀ ਰੂਪ ਬਿਪਾਸਾ ਪਾਵੋ,
ਜਿਵੇਂ ਪਹਿਲੇ ਸਮਿਆਂ ਚ ਦੇਵੀਆਂ ਨੂੰ ਬਲੀ ਦਿੰਦੇ ਸੀ ਨਾ, ਕਹਿੰਦੇ ਆ ਜਿਹੜਾ ਸਾਹਮਣੇ ਬਿਆਸ ਦਰਿਆ ਆ ਇਹਨੂੰ ਹੀ ਦੇਵੀ ਸਮਝ ਲਓ, ਤੇ ਇਸ ਪਾਪੀ ਮਹਿਖਾਸੁਰ ਨੂੰ ਮਾਰ ਕੇ ਉਸ ਦਰਿਆ ਦੀ ਭੇਟ ਚੜਾ ਦਿਓ, ਦਰਿਆ ਵਿਚ ਰੋੜ ਦਿਓ ਉਸ ਪਾਪੀ ਨੂੰ।
ਸਗਰੇ ਸਿੱਖ ਸੁਰ ਬ੍ਰਿੰਦ ਸਮਾਨਾ,
ਸਾਰੇ ਸਿੱਖ ਦੇਵਤਿਆਂ ਦੇ ਸਮਾਨ ਹੋ,
ਇਸ ਮਾਰੇ ਹੋਵੇ ਸੁਖ ਨਾਨਾ,
ਮੈਖਾ ਸੁਰ ਨੂੰ ਮਾਰ ਕੇ ਦੇਵਤੇ ਖੁਸ਼ ਹੋਏ ਸੀ, ਏਦਾਂ ਇਹਨੂੰ ਮਾਰ ਕੇ ਤੁਸੀਂ ਸਾਰੇ ਦੇਵਤੇ ਰੂਪੀ ਸਿੱਖ ਖੁਸ਼ ਹੋਵੋਗੇ, ਪ੍ਰਸੰਨ ਹੋਵੋਗੇ।
ਨਹੀਂ ਪੁਕਾਰੋ ਇਸੇ ਪਠਾਵੋ,
ਪੁਕਾਰੂ ਬਣ ਕੇ ਨੀ ਹੁਣ ਆਪਾਂ ਜਾਣ ਦੇਣਾ, ਜੇ ਹੁਣ ਆਪਾਂ ਇਹਨੂੰ ਛੱਡ ਦਿੱਤਾ ਇਹ ਜਾ ਕੇ ਪੁਕਾਰ ਕਰੇਗਾ ਬਾਦਸ਼ਾਹ ਕੋਲ, ਇਹਨੂੰ ਆਪਾਂ ਪੁਕਾਰੂ ਬਣ ਕੇ ਨੀ ਹੁਣ ਜਾਣ ਦੇਣਾ।
ਜਮ ਕੇ ਸਦਨ ਤੁਰਤ ਪਹੁੰਚਾਵਾ,
ਇਹਨੂੰ ਜਮ ਦੇ ਘਰ ਭੇਜ ਦਿਓ ਹੁਣੇ, ਹੁਣੇ ਇਸ ਪਾਪੀ ਨੂੰ ਮਾਰ ਕੇ ਜਮਪੁਰੀ ਭੇਜ ਦਿਓ, ਤਾਂ ਜਮਪੁਰੀ ਜਾਣ ਯੋਗ ਹੈ।
ਸੁਣ ਰਜਾਏ ਗੁਰ ਕੇ ਸਿੱਖ ਧਾਏ,
ਜਦੋਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਦੀ ਆਗਿਆ ਸੁਣੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ ਕਿ ਸਤਿਗੁਰਾਂ ਹੁਕਮ ਕੀਤਾ ਮਾਰ ਦਿਓ ਪਾਪੀ ਨੂੰ, ਜਦੋਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਰਜਾ ਸਤਿਗੁਰਾਂ ਦਾ ਹੁਕਮ ਸੁਣਿਆ,
ਲਾਤ ਮੁਸਤਕ ਘਾਵ ਲਗਾਏ,
ਆ ਗਏ ਰੋਹ ਵਿਚ ਸਿੱਖ, ਤੇ ਉਸ ਵਕਤ ਗੁਰਸਿੱਖਾਂ ਨੇ ਇਹਨੂੰ ਮਾਰਨਾ ਸ਼ੁਰੂ ਕੀਤਾ, ਕਿਸੇ ਨੇ ਠੁੱਡਾ ਮਾਰਿਆ, ਕਿਸੇ ਨੇ ਮੁੱਕਾ ਮਾਰਿਆ, ਕਿਸੇ ਨੇ ਚਪੇੜ ਮਾਰੀ, ਇੱਕ ਨਹੀਂ ਕਈ ਸਿੱਖ ਸੀ, ਤੇ ਇਹੋ ਜਿਹੇ ਬਲੀ ਯੋਧੇ ਸਿੱਖ ਸੀ ਭਾਈ ਜੀ ਵਿਧੀ ਚੰਦ ਵਰਗੇ, ਕਿ ਜਿਨ੍ਹਾਂ ਦੀ ਇੱਕ ਇੱਕ ਚਪੇੜ ਦੇ ਨਾਲ ਹੀ ਸੋਝੀ ਭੁੱਲ ਜਾਂਦੀ ਸੀ। ਕਹਿੰਦੇ ਉਹਨਾਂ ਸਿੱਖਾਂ ਨੇ ਚਪੇੜਾਂ ਲੱਤਾਂ ਮੁੱਕੇ ਕਸੂਨ ਜਿੱਧਰੋਂ ਆਇਆ ਮਾਰਨਾ ਸ਼ੁਰੂ ਕੀਤਾ,
ਐਸੇ ਪਰੇ ਮਾਰ ਤਿਸ ਬਾਰਾ,
ਕਹਿੰਦੇ ਇਹੋ ਜੀ ਮਾਰ ਪਈ ਇਸ ਵਾਰੀ ਤਾਂ ਇਹੋ ਜੀ ਮਾਰ ਪਈ,
ਤਤ ਛਿੰਨ ਹਨਿਓ ਪ੍ਰਾਣ ਬੇਦਾਰਾ,
ਕਹਿੰਦੇ ਤਤ ਛਿੰਨ ਉਸੇ ਵਕਤ ਹੀ ਘੇਰੜ ਦੇ ਪ੍ਰਾਣ ਨਿਕਲ ਗਏ ਸਰੀਰ ਚੋਂ, ਕਹਿੰਦੇ ਉਸੇ ਵਕਤ ਇਹੋ ਜੀ ਮਾਰ ਪਈ, ਸਿੱਖਾਂ ਦੀ ਮਾਰ ਕਿੱਥੇ ਸਹਾਰੀ ਜਾਣੀ ਸੀ ਇਹਦੇ ਕੋਲੋਂ, ਤੇ ਕਹਿੰਦੇ ਉਸੇ ਵਕਤ ਹੀ ਘੇਰੜ ਦੇ ਪ੍ਰਾਣ ਸਰੀਰ ਚੋਂ ਨਿਕਲ ਗਏ, ਉਸੇ ਵੇਲੇ ਹੀ ਮਰ ਗਿਆ, ਸਰੀਰ ਸੜ ਗਿਆ,
ਲੱਗੇ ਮੁਸ਼ਟ ਸਿਰ ਮੈਂ ਬਲਵੰਤ,
ਸਿਰ ਚ ਮੁੱਕੇ ਮਾਰੇ ਸੀ ਸਿੱਖਾਂ ਨੇ, ਇਹਨੇ ਜ਼ੋਰ ਨਾਲ ਮੁੱਕੇ ਮਾਰੇ ਸੀ ਵੀ ਇੱਕ ਮੁੱਕੇ ਦੇ ਨਾਲ ਹੀ ਕਹਿੰਦੇ ਪ੍ਰਾਣ ਨਿਕਲ ਗਏ,
ਪਰਤ ਜੂਤ ਭਾ ਤਨਕ ਤਨਕੋ ਅੰਤ,
ਇਹਨਾਂ ਨੇ ਜੁੱਤੀਆਂ ਫੜੀਆਂ ਹੋਈਆਂ ਜੁੱਤੀਆਂ ਮਾਰ ਰਹੇ ਸੀ, ਏਦਾਂ ਜੁੱਤੀਆਂ ਦੀ ਮਾਰ ਪੈਂਦਿਆਂ ਪੈਂਦਿਆਂ ਇਹਦੇ ਪ੍ਰਾਣਾਂ ਦਾ ਅੰਤ ਹੋ ਗਿਆ,
ਪਕੜੇ ਟਾਂਗ ਘਸੀਟਿਓ ਫੇਰ,
ਗੁਰਾਂ ਕਿਹਾ ਸੀ ਵੀ ਇਹਨੂੰ ਮਾਰ ਕੇ ਦਰਿਆਸ ਦਰਿਆ ਚ ਰੋੜ ਦਿਓ, ਉਸੇ ਤਰ੍ਹਾਂ ਕੀਤਾ ਸਿੱਖਾਂ ਨੇ, ਲਾਗੇ ਦਰਿਆ ਬਿਆਸ ਵਗਦਾ ਸੀ, ਫੜ ਕੇ ਇਹਦੀ ਲੱਤ ਤੋਂ ਘਸੀਟਦੇ ਬਿਆਸ ਦਰਿਆ ਵੱਲ ਲੈ ਗਏ,
ਤੀਨ ਬਿਪਾਸਾ ਕੇ ਵਿਚ ਗੈਰ,
ਬਿਆਸ ਦਰਿਆ ਦੇ ਪਾਣੀ ਵਿਚ ਚੁੱਕ ਕੇ ਸੁੱਟਿਆ ਘੇੜ ਨੂੰ, ਔਰ ਬਿਆਸ ਦਰਿਆ ਦੇ ਪਾਣੀ ਵਿਚ ਰੋੜ ਦਿੱਤਾ ਇਹਦੀ ਲੋਥ ਨੂੰ,
ਬਹਿਓ ਗਯੋ ਕਿਤ ਨਦਰ ਨਾ ਆਯੋ,
ਭਰ ਕੇ ਵਗ ਰਿਹਾ ਸੀ ਇਹਦੀ ਲੋਥ, ਜਦੋਂ ਪਾਣੀ ਦੇ ਵਿਚ ਦਰਿਆ ਚ ਸੁੱਟੀ ਮੁੜ ਕੇ ਨਜ਼ਰ ਨਹੀਂ ਆਈ ਵੀ ਕਿੱਥੇ ਗਿਆ, ਵਿਚੇ ਹੀ ਬਹਿ ਗਿਆ, ਮੁੜ ਕੇ ਨੀ ਪਤਾ ਲੱਗਾ ਇਹਦੀ ਲੋਥ ਕਿੱਥੇ ਗਈ,
ਨਾਹਕ ਮੂਰਖ ਪ੍ਰਾਣ ਗਵਾਇਆ,
ਨਾਹਕ ਬਿਨਾਂ ਕਾਰਨ ਤੋਂ ਹੀ ਮੂਰਖ ਆਪਣੇ ਪ੍ਰਾਣ ਗਵਾ ਬੈਠਾ, ਕੋਈ ਗੱਲ ਨਹੀਂ ਸੀ ਬਾਤ ਨਹੀਂ ਸੀ, ਬਿਨਾਂ ਗੱਲ ਤੋਂ ਹੀ ਬਿਨਾਂ ਕਾਰਨ ਤੋਂ ਹੀ ਇਹ ਮੂਰਖ ਆਪਣੇ ਪ੍ਰਾਣ ਗਵਾ ਕੇ ਬਹਿ ਗਿਆ,
ਰਤਨ ਚੰਦ ਘੇਰੜ ਕੋ ਨੰਦਨ,
ਸੰਤਾ ਜੀ ਇਹਦਾ ਲੜਕਾ ਸੀ ਅੱਗੋਂ, ਉਹਦਾ ਨਾਂ ਸੀ ਰਤਨ ਚੰਦ ਘੇਰੜ, ਭਗਵਾਨ ਦਾਸ ਘੇਰੜ ਦਾ ਅੱਗੋਂ ਲੜਕਾ ਸੀ, ਇਹਦਾ ਨਾਂ ਸੀ ਰਤਨ ਚੰਦ ਘੇਰੜ,
ਜਬ ਦੇਖਿਓ ਨਿਜ ਪਿਤਾ ਨੇ ਕੰਦਨ,
ਰਤਨ ਚੰਦ ਘੇਰੜ ਨੇ ਜਦੋਂ ਵੇਖਿਆ ਵੀ ਮੇਰੇ ਬਾਪ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਕੋਲੋਂ ਮਰਵਾ ਕੇ ਦਰਿਆ ਚ ਰੋੜ ਦਿੱਤਾ, ਜਦੋਂ ਇਹਨੇ ਵੇਖਿਆ ਕਿ ਇਹਦੇ ਬਾਪ ਦੀ ਮੌਤ ਹੋ ਗਈ ਹੈ, ਇਹਦੇ ਬਾਪ ਨੂੰ ਮਾਰ ਦਿੱਤਾ ਹੈ,
ਧਰਿਓ ਤਰਾਸ ਬੜਵਾ ਚੜ ਚਾਲਾ,
ਇਹ ਡਰ ਗਿਆ ਵੀ ਕਿਤੇ ਮੈਨੂੰ ਵੀ ਨਾ ਫੜ ਲੈਣਾ, ਇਹ ਡਰ ਗਿਆ ਕਿ ਮੇਰੇ ਬਾਪ ਨੂੰ ਗੁਰੂ ਜੀ ਨੇ ਮਰਵਾ ਦਿੱਤਾ, ਕਿਤੇ ਹੁਣ ਮੇਰੇ ਵੱਲ ਨਾ ਚੜ ਕੇ ਆ ਜਾਣ ਸਿੱਖ, ਡਰ ਗਿਆ, ਉਸੇ ਵਕਤ ਤੇ ਘਰ ਦੇ ਵਿੱਚੋਂ ਚੱਲ ਪਿਆ ਘੋੜੀ ਤੇ ਚੜਿਆ, ਤੇ ਘੋੜੀ ਤੇ ਚੜ ਕੇ ਦੂਰ ਚਲਾ ਗਿਆ,
ਦੂਰ ਜਾਏ ਰੁਦਨੰਤ ਬਿਸਾਲਾ,
ਨੇੜੇ ਨੀ ਰੋਇਆ ਕਿ ਕਿਤੇ ਮੈਨੂੰ ਰੋਂਦੇ ਨੂੰ ਵੇਖ ਕੇ ਨਾ ਫੜ ਲੈਣ ਵੀ ਤੇਰਾ ਬਾਪ ਮਰਿਆ ਤੇ ਤੂੰ ਉਹਨੂੰ ਰੋ ਰਿਹਾ, ਤੇ ਰੋਂਦੇ ਨੂੰ ਵੇਖ ਕੇ ਫੜ ਨਾ ਲੈਣ, ਇਸ ਕਰਕੇ ਕਹਿੰਦੇ ਘੋੜੀ ਦੌੜਾ ਕੇ ਦੂਰ ਚਲਾ ਗਿਆ ਜਿੱਥੋਂ ਸਤਿਗੁਰੂ ਜੀ ਬੈਠੇ ਸੀ, ਤੇ ਦੂਰ ਜਾ ਕੇ ਇਕਾਂਤ ਵਾਲੀ ਜਗ੍ਹਾ ਚ ਜੋ ਰੋਣ ਲੱਗਾ ਸਿਰ ਤੋਂ ਪੱਗ ਲਾ ਕੇ ਵੀ ਬਾਪ ਮਰ ਗਿਆ, ਪਿਓ ਦੇ ਮਰਨ ਦਾ ਬੜਾ ਵੱਡਾ ਸਦਮਾ ਇਹਨੂੰ ਲੱਗਾ, ਕਹਿੰਦੇ ਉਸ ਵਕਤ ਰੋਣ ਲੱਗਾ,
ਹਾਏ ਪਿਤਾ ਤੂੰ ਕਿਉਂ ਨਾ ਪਲਾਵਾ,
ਉਸ ਵਕਤ ਰੋਂਦਾ ਨਾਲੇ ਵੈਣ ਪਾਉਂਦਾ ਰਤਨ ਚੰਦ, ਕਹਿੰਦਾ ਹਾਏ ਬਾਪੂ ਜਦੋਂ ਤੈਨੂੰ ਗੁਰੂ ਕੇ ਸਿੱਖ ਮਾਰਨ ਲੱਗੇ ਸੀ ਤੂੰ ਉਦੋਂ ਦੌੜ ਕਿਉਂ ਨਾ ਗਿਆ? ਤੂੰ ਉੱਥੇ ਬੈਠਾ ਕਿਉਂ ਰਿਹਾ? ਤੈਨੂੰ ਤਾਂ ਉਹ ਜਗ੍ਹਾ ਛੱਡ ਕੇ ਦੌੜ ਜਾਣਾ ਚਾਹੀਦਾ ਸੀ, ਕਿਉਂ ਦੌੜ ਕਿਉਂ ਨਹੀਂ ਗਿਆ?
ਨਾਹਕ ਅਰਿਓ ਪ੍ਰਾਣ ਬਿਨ ਸਾਵਾ,
ਨਾਹਕ ਬਿਨਾਂ ਗੱਲ ਤੋਂ ਤੂੰ ਉੱਥੇ ਗੁਰੂ ਜੀ ਨਾਲ ਅੜ ਕੇ ਆਪਣੇ ਪ੍ਰਾਣ ਗਵਾ ਲਏ ਨੇ, ਬਿਨਾਂ ਗੱਲ ਤੋਂ ਆਪਣੀ ਮੌਤ ਨੂੰ ਆਪ ਆਪਣੇ ਹੱਥੀ ਸਹੇੜ ਲਿਆ।
ਅਪਰਗਰਾਮ ਮੈਂ ਬੈਠ ਵਿਚਾਰੇ,
ਕਹਿੰਦੇ ਹੋਰ ਕਿਸੇ ਪਿੰਡ ਦੇ ਵਿੱਚ ਬੈਠਾ ਵਿਚਾਰ ਕਰਦਾ, ਉੱਥੇ ਨੀ ਫਿਰ ਰਿਹਾ ਰਤਨ ਚੰਦ। ਇਹਨੂੰ ਡਰ ਪੈ ਗਿਆ ਵੀ ਕਿਤੇ ਗੁਰੂ ਜੀ ਮੈਨੂੰ ਵੀ ਨਾ ਫੜਾ ਦੇਣ, ਮੈਨੂੰ ਵੀ ਪਕੜ ਕੇ ਪਿਓ ਵਾਲੀ ਹਾਲਤ ਨਾ ਕਰ ਦੇਣ। ਉਹ ਇਸ ਕਰਕੇ ਦੂਜੇ ਕਿਸੇ ਪਿੰਡ ਦੇ ਵਿੱਚ ਜਾ ਕੇ ਬੈਠਾ ਵਿਚਾਰਦਾ, ਦੂਜੇ ਪਿੰਡ ਦੇ ਵਿੱਚ ਜਾ ਕੇ ਰੋਂਦਾ ਕੁਰਲਾਉਂਦਾ।
ਨਿਜ ਨਰ ਸਗਰ ਨਿਕਟ ਹਕਾਰੇ,
ਰਤਨ ਚੰਦ ਨੇ ਉਸ ਵਕਤ ਜਿਹੜੇ ਇਹਦੇ ਹਮਾਇਤੀ ਲੋਕ ਸੀ, ਕਿਉਂਕਿ ਮਨਮੁੱਖਾਂ ਸਾਕਤਾਂ ਦੇ ਵੀ ਹਮਾਇਤੀ ਹੁੰਦੇ ਨੇ ਜਿਹੜੇ ਉਹਨਾਂ ਦੀ ਹਮਾਇਤ ਕਰਦੇ ਨੇ, ਜਿਨ੍ਹਾਂ ਦਾ ਮਨਮੁੱਖਾਂ ਨਾਲ ਪਿਆਰ ਹੁੰਦਾ, ਮਨਮੁੱਖਾਂ ਨਾਲ ਪ੍ਰੀਤ ਹੁੰਦੀ ਹੈ। ਕਹਿੰਦੇ ਉਸ ਵਕਤ ਰਤਨ ਚੰਦ ਦੇ ਜਿਹੜੇ ਹਮਾਇਤੀ ਸੀ, ਜਿਹੜੇ ਇਹਦੇ ਰਿਸ਼ਤੇਦਾਰ ਸੰਬੰਧੀ ਸੀ, ਰਤਨ ਚੰਦ ਨੇ ਦੂਜੇ ਪਿੰਡ ਵਿੱਚ ਲੋਕਾਂ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮਸਲਤ ਕਰਦਾ ਹੈ, ਉਹਨਾਂ ਦੇ ਨਾਲ ਸਲਾਹ ਕਰਦਾ ਹੈ।
ਸੁਬਨ ਇਤ ਘੇਰੜ ਜਬ ਸਰਤਾ ਡਾਰਿਓ,
ਕਹਿੰਦੇ ਇੱਦਾਂ ਆਪਣੇ ਸਾਥੀਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਵਿਚਾਰ ਕਰਦਾ ਹੈ। ਤੇ ਇਧਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਿੱਖਾਂ ਨੇ ਜਦੋਂ ਘੇਰੜ ਪਾਪੀ ਨੂੰ ਮਾਰ ਕੇ ਇਹਦੀ ਲੋਥ ਬਿਆਸ ਦਰਿਆ ਦੇ ਪਾਣੀ ਵਿੱਚ ਰੋੜ ਦਿੱਤੀ,
ਸਵਨ ਆਨੰਦ ਬਿਲੰਦਾ ਧਾਰਿਓ,
ਸਾਰਿਆਂ ਦੇ ਅੰਦਰ ਆਨੰਦ ਦੀ ਅਵਸਥਾ ਬਣ ਗਈ। ਸਾਰੇ ਸਿੱਖ ਬੜੇ ਆਨੰਦਿਤ ਹੋਏ, ਸਭ ਨੂੰ ਬੜੀ ਖੁਸ਼ੀ ਤੇ ਖੇੜੇ ਦੀ ਪ੍ਰਾਪਤੀ ਹੋਈ।
ਵਿਜੈ ਸਦਾ ਗੁਰ ਕੇ ਅਰ ਮਰੈ,
ਸਿੱਖ ਕਹਿੰਦੇ ਗੁਰੂ ਦੀ ਸਦਾ ਹੀ ਵਿਜੈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਦਾ ਹੀ ਵਿਜੈ ਹੈ। ਤੇ ਸਤਿਗੁਰੂ ਜੀ ਦੇ ਜਿੰਨੇ ਦੁਖੀ ਨੇ, ਦੁਸ਼ਮਣ ਨੇ, ਉਹ ਆਪੇ ਹੀ ਮਾਰੇ ਜਾਂਦੇ ਹਨ।
ਉੱਚ ਧੁਨੀਮ ਉਚਰਨ ਕਰੈ,
ਜਿੱਦਾਂ ਗੁਰੂ ਕੇ ਸਿੱਖ ਉੱਚੀ ਉੱਚੀ ਆਵਾਜ਼ ਵਿੱਚ ਬੋਲਦੇ, ਗੁਰੂ ਕੀ ਸਦਾ ਜੈ, ਗੁਰੂ ਕੀ ਸਦਾ ਹੀ ਵਿਜੈ ਹੈ, ਵਿਜੈ ਹੈ, ਵਿਜੈ ਹੈ, ਇੱਦਾਂ ਉੱਚੀ ਉੱਚੀ ਆਵਾਜ਼ ਵਿੱਚ ਗੁਰੂ ਕੇ ਸਿੱਖ ਬੋਲਦੇ ਹਨ।
ਗੁਰ ਕੈ ਸੁਭਟ ਸਦਾ ਸਾਵਧਾਨ,
ਇੱਧਰ ਸਤਿਗੁਰਾਂ ਦੇ ਜਿਹੜੇ ਸੁਭਟ ਸੂਰਮੇ ਨੇ ਸਦਾ ਸਾਵਧਾਨ ਰਹਿੰਦੇ ਨੇ, ਕਿਉਂਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਤੁਰਕਾਂ ਦੀ ਫੌਜ ਚੜ ਕੇ ਆ ਜਾਏ। ਸੂਰਮਾ ਤਾਂ ਉਹੀ ਆ ਜਿਹੜਾ ਹਰ ਵੇਲੇ ਸਾਵਧਾਨ ਰਹੇ, ਤਿਆਰ ਉਬਰ ਤਿਆਰ ਰਹੇ। ਸਾਨੂੰ ਪੰਜਾਂ ਕੱਕਿਆਂ ਚੋਂ ਗਰੀਬ ਨਵਾਜ ਪਾਤਸ਼ਾਹ ਨੇ ਹੁਕਮ ਕੀਤਾ ਵੀ ਹਰ ਵੇਲੇ ਅੱਠੇ ਪਹਿਰ ਗੁਰਸਿੱਖ ਨੇ ਗਾਤਰੇ ਕਿਰਪਾਨ ਰੱਖਣੀ ਹੈ। ਗਾਤਰੇ ਕਿਰਪਾਨ ਰੱਖਣ ਦਾ ਮਤਲਬ ਇਹ ਆ ਵੀ ਸਿੱਖ ਸਦਾ ਤਿਆਰ ਉਬਰ ਤਿਆਰ ਹੀ ਰਹੇ। ਇਹ ਨਹੀਂ ਕਿ ਸੌਣ ਵੇਲੇ ਕਈ ਸਿੱਖ ਕੀ ਕਰਦੇ ਨੇ, ਕਿਰਪਾਨ ਕਿੱਲੀ ਤੇ ਟੰਗ ਦਿੰਦੇ ਨੇ। ਸੌਣ ਵੇਲੇ ਵੀ ਗੁਰਸਿੱਖ ਨੇ ਤਿਆਰ ਉਬਰ ਤਿਆਰ ਰਹਿਣਾ, ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਦਾ ਹੱਲਾ ਹੋ ਜੇ। ਕਿਰਪਾਨ ਇਸੇ ਕਰਕੇ ਹੁੰਦੀ ਹੈ ਕਿ ਗੁਰਸਿੱਖ ਨੇ ਤਿਆਰ ਉਬਰ ਤਿਆਰ ਰਹਿਣਾ। ਸੋ ਸੁਭਟਾਂ ਦਾ, ਸੂਰਮਿਆਂ ਦਾ ਕੰਮ ਹੈ। ਉਦੋਂ ਛੇਵੇਂ ਪਾਤਸ਼ਾਹ ਜੀ ਦੇ ਜਿੰਨੇ ਸੁਭਟ ਸੂਰਮੇ ਸਤਿਗੁਰਾਂ ਦੇ ਕੋਲ ਨੇ, ਸਭ ਸਾਵਧਾਨ ਹੋ ਕੇ ਖੜੇ ਰਹਿੰਦੇ ਨੇ, ਹਰ ਵੇਲੇ ਤਿਆਰ ਉਬਰ ਤਿਆਰ ਰਹਿੰਦੇ ਨੇ, ਕਿਉਂਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਹੱਲਾ ਕਰ ਦੇਵੇ।
ਗੁਰ ਜੈ ਕਾਰ ਸ਼ਬਦ ਬਖਾਨੇ,
ਸਤਿਗੁਰਾਂ ਦੀ ਜੈ ਜੈਕਾਰ ਕਰਦੇ ਨੇ, ਜੈਕਾਰੇ ਗੁਰੂ ਸਾਹਿਬ ਜੀ ਦੀ ਸਿਫਤ ਦੇ ਉਚਾਰਦੇ ਹਨ।
ਕੋਟ ਚੋ ਗਿਰਦੇ ਕੋ ਬਡ ਹੋਤ,
ਇੱਧਰ ਜਿਹੜੀ ਉਸਾਰੀ ਚੱਲ ਰਹੀ ਹੈ ਕਿਲੇ ਦੀ, ਸ੍ਰੀ ਹਰਗੋਬਿੰਦਪੁਰੇ ਦੇ ਆਲੇ ਦੁਆਲੇ ਨਗਰ ਦਾ ਜਿਹੜਾ ਕੋਟ ਉਸਾਰਿਆ ਜਾ ਰਿਹਾ ਹੈ, ਉਹ ਸੇਵਾ ਨਹੀਂ ਰੁਕੀ, ਉਹ ਉਸੇ ਤਰ੍ਹਾਂ ਹੀ ਚੱਲਦੀ ਰਹੀ। ਮਜ਼ਦੂਰ ਲੱਗੇ ਨੇ, ਸੇਵਾਦਾਰ ਕਾਮੇ ਕਾਰੀਗਰ ਲੱਗੇ ਹੋਏ, ਉਹ ਕੋਟ ਉਸਾਰ ਰਹੇ ਹਨ।
ਗਨ ਮਾਨਵ ਲਗ ਕੀਨ ਉਦੋਤ,
ਬਹੁਤ ਸਾਰੇ ਲੋਕ ਆ ਕੇ ਸੇਵਾ ਕਰ ਰਹੇ ਨੇ। ਬਹੁਤ ਸਾਰੇ ਪਾਸੇ ਇਹ ਪ੍ਰਗਟ ਹੋ ਗਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਗਰ ਵਸਾ ਰਹੇ ਹਨ।
ਘੇਰੜ ਮਰਿਓ ਸਕਲ ਤਬ ਜਾਨਾ,
ਕਹਿੰਦੇ ਜਦੋਂ ਘੇਰੜ ਮਰ ਗਿਆ ਨਾ, ਤੇ ਸਭ ਨੇ ਸੋਚਿਆ ਵੀ ਇਹ ਤਾਂ ਸ਼ੁਭ ਕੰਮ ਹੋਇਆ, ਦਾਨਵ ਦਾ ਸੰਘਾਰ ਹੋਇਆ। ਪਾਪੀ ਬੰਦਾ ਜਦੋਂ ਮਰਦਾ ਤੇ ਦੁਨੀਆਂ ਦਾ ਆਲਾ ਦੁਆਲਾ ਬੜਾ ਖੁਸ਼ ਹੁੰਦਾ, ਕਹਿੰਦੇ ਚੰਗਾ ਹੋਇਆ ਮਰ ਗਿਆ। ਜਦੋਂ ਕੋਈ ਪਾਪੀ ਤੇ ਪਾਮਰ ਬੰਦਾ ਮਰਦਾ ਨਾ, ਲੋਕਾਂ ਨੂੰ ਦੁੱਖ ਦੇਣ ਵਾਲਾ, ਲੋਕ ਸ਼ੁਕਰ ਮਨਾਉਂਦੇ ਨੇ। ਕਹਿੰਦੇ ਘੇਰੜ ਮਰਿਆ ਜਾਣ ਕੇ ਲੋਕ ਖੁਸ਼ ਹੋ ਰਹੇ ਨੇ, ਕਹਿੰਦੇ ਹੁਣ ਨਗਰ ਵੀ ਸ਼ੁਭ ਤਰੀਕੇ ਨਾਲ ਵਸ ਜਾਏਗਾ, ਇਹੀ ਵੱਡਾ ਅੜਿੱਕਾ ਬਣਿਆ ਹੋਇਆ ਸੀ, ਇਹ ਮਰ ਗਿਆ, ਹੁਣ ਨਗਰ ਜ਼ਰੂਰ ਵਸੇਗਾ।
ਭਇਓ ਤ੍ਰਾਸ ਗੁਰ ਤੇ ਸਭ ਥਾਨਾ।
ਹੁਣ ਸਤਿਗੁਰਾਂ ਦਾ ਦਬਦਬਾ ਵੀ ਹੋ ਗਿਆ, ਹੋਰ ਸਾਰੇ ਨਗਰ ਦੇ ਵਿਚ ਇਲਾਕੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਡਰ ਬਣ ਗਿਆ ਲੋਕਾਂ ਦੇ ਹਿਰਦੇ ਚ। ਇਨ੍ਹਾਂ ਨੇ ਭਗਵਾਨ ਦਾਸ ਘੇਰੜ ਵਰਗਾ ਜਿਹੜਾ ਨਗਰ ਦਾ ਚੌਧਰੀ ਸੀ ਜਿਹਦਾ ਬੜਾ ਦਬਦਬਾ ਸੀ ਉਹਨੂੰ ਮਾਰ ਦਿੱਤਾ ਤੇ ਅਸੀਂ ਕੀ ਆ। ਇਸ ਕਰਕੇ ਜਿੰਨੇ ਲੋਕ ਨੇ ਸਾਰਿਆਂ ਦੇ ਅੰਦਰ ਗੁਰੂ ਸਾਹਿਬ ਦਾ ਡਰ ਬਣ ਗਿਆ।
ਨਿੰਦਾ ਕੋ ਨਾ ਕਰਤ ਉਚਾਰਨ,
ਜਿਹੜੇ ਗੁਰੂ ਘਰ ਨਾਲ ਦੁਆਸ਼ ਰੱਖਣ ਵਾਲੇ ਸੀ ਹੁਣ ਕੋਈ ਨਿੰਦਾ ਵੀ ਨੀ ਕਰਦਾ ਗੁਰੂ ਸਾਹਿਬ ਦੀ, ਉਹ ਕੋਈ ਉੱਚਾ ਨੀ ਬੋਲਦਾ। ਸਭ ਨੂੰ ਪਤਾ ਲੱਗ ਗਿਆ ਵੀ ਜਿਹੜੀ ਹਾਲਤ ਘੇਰੜ ਦੀ ਹੋਈ ਹੈ ਉਹੀ ਸਾਡੀ ਹੋਵੇਗੀ ਜੇ ਅਸੀਂ ਨਿੰਦਾ ਕੀਤੀ। ਉਹ ਜਿਹੜੇ ਆਲੋਚਕ ਤੇ ਨਿੰਦਾ ਕਰਨ ਵਾਲੇ ਸੀ ਹੁਣ ਕੋਈ ਗੁਰੂ ਘਰ ਦੀ ਨਿੰਦਾ ਨਹੀਂ ਕਰਦਾ, ਸਭ ਡਰ ਰਹੇ ਨੇ।
ਡਰ ਹੈ ਗ੍ਰਾਮ ਗਨ ਕਰਨ ਮਾਰਨ,
ਕਈ ਨਗਰਾਂ ਦੇ ਵਿੱਚ ਲੋਕ ਡਰਦੇ ਨੇ ਕਿ ਕਿਤੇ ਸਾਡੇ ਤੇ ਮਾਰ ਨਾ ਪੈ ਜੇ, ਜੇ ਕਿਤੇ ਗੁਰੂ ਜੀ ਨੂੰ ਪਤਾ ਲੱਗ ਗਿਆ ਵੀ ਅਸੀਂ ਵੀ ਗੁਰੂ ਘਰ ਦੇ ਵਿਰੋਧੀ ਆ। ਵਿਰੋਧੀ ਵੀ ਸਨ ਨਾ ਕਈ, ਇਸ ਕਰਕੇ ਉਹ ਡਰ ਗਏ ਨੇ। ਉਹਨਾਂ ਸਾਰਿਆਂ ਦੇ ਅੰਦਰ ਭੈ ਦੀ ਹਾਲਤ ਬਣ ਗਈ ਆ ਵੀ ਕਿਤੇ ਸਾਡੀ ਵੀ ਇਹੋ ਜਿਹੀ ਹਾਲਤ ਨਾ ਹੋਵੇ।
ਜ਼ਿਮੀਦਾਰ ਜਹਾਂ ਕਹਿ ਕੇ ਆਏ,
ਕਹਿੰਦੇ ਬਹੁਤ ਸਾਰੇ ਇਲਾਕਿਆਂ ਦੇ ਜਿਹੜੇ ਜ਼ਿਮੀਦਾਰ ਸੀ ਉਹਨਾਂ ਆਖਿਆ ਵੀ ਗੁਰੂ ਸਾਹਿਬ ਤਾਂ ਸਾਡੇ ਇਲਾਕੇ ਦੇ ਹੁਣ ਮੁਖੀ ਬਣ ਗਏ ਨੇ। ਬਹੁਤ ਸਾਰੇ ਇਲਾਕਿਆਂ ਦੇ ਜਿਹੜੇ ਜ਼ਿਮੀਦਾਰ ਸਨ ਉਹ ਇਕੱਠੇ ਹੋ ਕੇ ਆ ਗਏ।
ਆਣਿਆ ਕੋਰਨ ਕੋਰ ਪਾਏ,
ਆ ਕੇ ਸਤਿਗੁਰਾਂ ਕੋਲ ਭੇਟਾਵਾਂ ਭੇਟ ਕਰਨ ਲੱਗ ਪਏ। ਕਹਿੰਦੇ ਜੀ ਮਹਾਰਾਜ ਅੱਜ ਤੋਂ ਬਾਅਦ ਸਾਡੇ ਨਗਰਾਂ ਦੇ ਚੌਧਰੀ ਤੁਸੀਂ ਜਿਹੜੇ ਪਹਿਲਾਂ ਘੇਰਣ ਨੂੰ ਆ ਕੇ ਮਾਇਆ ਦਿੰਦੇ ਸੀ ਨਾ, ਉਹ ਹੁਣ ਡਰਦੇ ਹੋਏ ਲੋਕ ਗੁਰੂ ਸਾਹਿਬ ਦੀ ਸ਼ਰਨ ਚ ਆ ਗਏ। ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਜਿਹੜਾ ਮਾਮਲਾ ਸੀ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਨ ਲੱਗੇ। ਗੁਰੂ ਪਾਤਸ਼ਾਹ ਜੀ ਨੂੰ ਆ ਕੇ ਕੋਰਾ ਭੇਟ ਕਰ ਰਹੇ ਨੇ।
ਸਾਧ ਅਰ ਦੁਗਦ ਕਿਤਕੇ ਆਵੇ,
ਕਈ ਦਹੀਂ ਲੈ ਕੇ ਆ ਰਹੇ ਨੇ, ਕਈਆਂ ਨੇ ਦੁੱਧਾਂ ਦੀਆਂ ਗਾਗਰਾਂ ਭਰੀਆਂ ਹੋਈਆਂ ਦੁੱਧ ਲੈ ਕੇ ਆ ਰਹੇ ਨੇ।
ਧਾਰੇ ਆਗੇ ਸਭ ਸੀਸ ਨਿਵਾਵੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਦੁੱਧ ਦਹੀਂ ਹੋਰ ਇਤਿਆਦ, ਕੋਈ ਮੱਖਣ ਲੈ ਕੇ ਆ ਰਿਹਾ, ਘਿਓ ਲੈ ਕੇ ਆ ਰਹੇ ਨੇ, ਕੋਈ ਖੰਡ ਲੈ ਕੇ ਆ ਰਿਹਾ, ਕੋਈ ਆਟਾ ਲੈ ਕੇ ਆ ਰਿਹਾ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਵਿਸਤੂਆਂ ਭੇਟਾਵਾਂ ਭੇਟ ਕਰਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਂਦੇ ਹਨ।
ਪੀਰੀ ਮੇਰੇ ਤੇਗ ਸੋ ਧਾਰੇ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੀਰੀ ਔਰ ਮੀਰੀ ਦੀਆਂ ਦੋ ਤੇਗਾਂ ਆਪਣੇ ਗਾਤਰੇ ਧਾਰਨ ਕੀਤੀਆਂ ਹੋਈਆਂ। ਇੱਕ ਨਾਲ ਪੀਰਾਂ ਦੀ ਪੀਰੀ ਹਰ ਰਹੇ ਨੇ ਔਰ ਇੱਕ ਨਾਲ ਮੀਰਾਂ ਦੀ ਮੀਰੀ ਹਰ ਰਹੇ ਨੇ। ਮੇਰੀ ਤੇ ਪੀਰੀ ਦੀਆਂ ਦੋ ਤੇਗਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਧਾਰਨ ਕੀਤੀਆਂ ਹੋਈਆਂ ਨੇ।
ਬਿਦਤ ਭਏ ਅਬ ਜਗਤ ਮਝਾਰੇ,
ਹੁਣ ਸਾਰੇ ਜਗਤ ਵਿਚ ਬਿਦਤ ਹੋ ਗਈ ਹੈ ਕਿ ਕਿਵੇਂ ਸਤਿਗੁਰੂ ਜੀ ਨੇ ਮੀਰਾਂ ਦੀ ਮੀਰੀ ਹਰੀ ਹੈ। ਚੌਧਰੀ ਸੀ ਨਾ ਘੇਰੜ, ਵੀ ਮੀਰ ਸੀ ਆਪਣੇ ਆਪ ਨੂੰ ਕਹਾਉਂਦਾ, ਇਹਦੀ ਮੀਰੀ ਗੁਰੂ ਸਾਹਿਬ ਨੇ ਹਰ ਲਈ ਹੈ। ਇਸ ਕਰਕੇ ਸਤਿਗੁਰਾਂ ਦੀ ਪੀਰੀ ਤੇ ਮੀਰੀ ਦੀ ਜਿਹੜੀ ਮਰਿਆਦਾ ਹੈ ਉਹ ਸਾਰੇ ਜਗਤ ਵਿਚ ਬਿਦਤ ਹੋ ਗਈ ਹੈ, ਸਾਰੇ ਜਗਤ ਵਿਚ ਪ੍ਰਗਟ ਹੋ ਗਈ ਹੈ।
ਜੋ ਜੋ ਦੁਸ਼ਟ ਬੇਅਦਬੀ ਕਰੇ,
ਜਿਹੜੇ ਜਿਹੜੇ ਦੁਸ਼ਟ ਗੁਰੂ ਘਰ ਦੀ ਬੇਅਦਬੀ ਕਰਦੇ ਸਨ, ਜਿਹੜੇ ਗੁਰੂ ਸਾਹਿਬ ਜੀ ਦੇ ਘਰ ਦੇ ਬਰ ਖਿਲਾਫ਼ ਦੁਸ਼ਟ ਬੋਲਦੇ ਸਨ,
ਸੋ ਸੋ ਤਤ ਸ਼ਨ ਫਲ ਦੁੱਖ ਭਰੇ।
ਖਾਲਸਾ ਜੀ, ਜਿਨ੍ਹਾਂ ਜਿਨ੍ਹਾਂ ਦੁਸ਼ਟਾਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਤਾਤਕਾਲ ਉਸੇ ਵੇਲੇ ਫਲ ਪ੍ਰਾਪਤ ਹੋਇਆ, ਉਹਨਾਂ ਨੂੰ ਉਸੇ ਵੇਲੇ ਨਾਲ ਨਾਲ ਹੀ ਫਲ ਦੀ ਪ੍ਰਾਪਤੀ ਹੋਈ ਹੈ। ਕੋਈ ਵੀ ਸੀ ਜਿਹਨੇ ਵੀ ਗੁਰੂ ਘਰ ਦੀ ਬੇਅਦਬੀ ਕੀਤੀ ਉਹਨਾਂ ਪਾਪੀਆਂ ਨੂੰ ਨਾਲ ਹੀ ਦੰਡ ਮਿਲਿਆ ਹੈ।
ਵਧਿਓ ਤੇਜ ਸਭ ਬਿਖੈ ਬੇਸਾਲਾ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਤੇਜ ਪ੍ਰਤਾਪ ਵਧ ਗਿਆ ਸਾਰੇ ਜਗਤ ਵਿਚ, ਸਾਰੇ ਭਾਰਤ ਵਰਸ਼ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਤੇਜ ਪ੍ਰਤਾਪ ਵਿਸ਼ਾਲ ਹੋ ਕੇ ਵਧਿਆ ਹੈ।
ਬਸੇ ਨਮ੍ਰਤਾ ਦੰਡ ਕਰਾਲਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੰਡ ਤੋਂ ਭੈ ਭੀਤ ਹੋ ਕੇ ਜਿਤਨੀ ਲੁਕਾਈ ਹੈ ਹੁਣ ਨਿਮਰਤਾ ਨਾਲ ਵਸਦੀ ਹੈ।
ਜੈਮ ਦਦ ਮਥਿਅਤ ਇਤੋਤ ਬਲਤੈ,
ਕਹਿੰਦੇ ਖਾਲਸਾ ਜੀ ਜਿਵੇਂ ਦਹੀਂ ਨੂੰ ਮਥੀ ਦਾ ਨਾ ਰਿੜਕੀ ਦਾ, ਤੇ ਦਹੀਂ ਨੂੰ ਰਿੜਕਣ ਵਾਸਤੇ ਸੱਜੇ ਖੱਬੇ ਮਧਾਣੀ ਪਾ ਕੇ ਉਹਨੂੰ ਬਲ ਦੇ ਨਾਲ ਰਿੜਕਣਾ ਪੈਂਦਾ, ਬਲ ਲਾ ਕੇ ਰਿੜਕਣਾ ਪੈਂਦਾ ਤਾਂ ਕਿਤੇ ਦਹੀਂ ਦੇ ਵਿੱਚੋਂ ਘਿਓ ਨਿਕਲਦਾ। ਕਹਿੰਦੇ ਜਿਵੇਂ ਦਹੀਂ ਨੂੰ ਮਥੀ ਜਾਂਦਾ ਹੈ, ਉਹਨੂੰ ਬਲ ਦੇ ਨਾਲ ਇਧਰ ਉਧਰ ਕਰਕੇ ਰਿੜਕਿਆ ਜਾਂਦਾ ਹੈ।
ਸਭ ਸੁੰਦਰ ਨਵਨੀਤ ਨਿਕਲਦਾ,
ਜਦੋਂ ਬਲ ਦੇ ਨਾਲ ਦਹੀਂ ਨੂੰ ਰਿੜਕਿਆ ਜਾਂਦਾ ਨਾ, ਤਾਂ ਹੀ ਉਸ ਦਹੀਂ ਦੇ ਵਿੱਚੋਂ ਨਵਨੀਤ, ਨਵਨੀਤ ਕਹਿੰਦੇ ਨੇ ਖਾਲਸਾ ਜੀ ਮੱਖਣ ਨੂੰ, ਕਹਿੰਦੇ ਜਦੋਂ ਬਲ ਦੇ ਨਾਲ ਦਹੀਂ ਨੂੰ ਰਿੜਕੀਏ ਤੇ ਤਾਂ ਹੀ ਦਹੀਂ ਦੇ ਵਿੱਚੋਂ ਮੱਖਣ ਨਿਕਲਦਾ ਹੈ, ਉਹਦੇ ਵਿੱਚੋਂ ਤਾਂ ਹੀ ਮੱਖਣ ਪ੍ਰਾਪਤ ਹੁੰਦਾ ਹੈ।
ਜਿਮ ਬਲ ਤੇ ਤਰ ਲਾਠ ਦਬਾਵ ਹੈ,
ਜਿਸ ਪ੍ਰਕਾਰ ਨਾਲ ਬਲ ਦੇ ਨਾਲ ਲੱਠ ਦਬਾਈ ਜਾਂਦੀ ਹੈ,
ਕੋਲੂ ਓਖ ਸੁਰਸ ਨਕਸਾਵ ਹੈ,
ਕੋਲੂ ਦੇ ਵਿੱਚ ਇੱਕ ਲੱਠ ਹੁੰਦਾ ਹੈ ਵੱਡਾ ਸਾਰਾ, ਉਹਨੂੰ ਬਲ ਦੇ ਨਾਲ ਥੱਲੇ ਜਿਵੇਂ ਜਿਵੇਂ ਦੱਬੀਏ ਨਾ, ਜਿਵੇਂ ਜਿਵੇਂ ਜ਼ੋਰ ਨਾਲ ਬਲ ਨਾਲ ਦੱਬੀਏ ਤਿਵੇਂ ਤਿਵੇਂ ਤੇਲ ਜ਼ਿਆਦਾ ਨਿਕਲਦਾ ਹੈ। ਕਹਿੰਦੇ ਇਸੇ ਪ੍ਰਕਾਰ ਨਾਲ ਜਿਵੇਂ ਜਿਵੇਂ ਬਲ ਦੇ ਨਾਲ ਉਸ ਲੱਠ ਨੂੰ ਦਬਾਈਏ ਤਿਵੇਂ ਤਿਵੇਂ ਉਸ ਕੋਲੂ ਦੇ ਵਿੱਚੋਂ, ਕਹਿੰਦੇ ਊਖ ਦੇ ਵਿੱਚੋਂ, ਊਖ ਨਾਮ, ਜਿਵੇਂ ਜਿਵੇਂ ਲੱਠ ਦਬਾਈਏ ਤਿਵੇਂ ਤਿਵੇਂ ਗੰਨੇ ਦੇ ਵਿੱਚੋਂ ਜਿਹੜਾ ਰਸ ਹੈ ਉਹ ਨਿਕਲਦਾ ਹੈ।
ਤਥਾ ਜਗਤ ਕੇ ਰੀਤ ਸੋ ਲਾਗੇ,
ਖਾਲਸਾ ਜੀ ਇਹ ਸੰਸਾਰ ਦੀ ਵੀ ਰੀਤ ਹੈ, ਜਗਤ ਦੀ ਵੀ ਇਸੇ ਤਰ੍ਹਾਂ ਦੀ ਇਹ ਰੀਤ ਹੈ।
ਦੰਡ ਕਰ ਨਮਰ ਹੈ ਅੱਗੇ,
ਜਦੋਂ ਦੰਡਾ ਵੇਖੇ ਤੇ ਵੇਖਦੇ ਨੇ ਨਾ ਲੋਕ ਹੱਥ ਦੇ ਵਿੱਚ, ਤੇ ਦੰਡ ਵੇਖ ਕੇ ਫਿਰ ਉਹ ਅੱਗੇ ਆ ਕੇ ਨਿਮਦੇ ਨੇ, ਹੱਥ ਵਿੱਚ ਡੰਡਾ ਵੇਖ ਕੇ ਅੱਗੋਂ ਨਿਉਂਦੇ ਨੇ, ਤੇ ਜਗਤ ਦੀ ਵੀ ਲੋਕਾਂ ਦੀ ਵੀ ਇਹ ਰੀਤ ਹੈ। ਨਿਮਰਤਾ ਦੇ ਨਾਲ ਕੱਲੀ ਗੱਲ ਨੀ ਨਾ ਬਣਦੀ, ਕਈ ਥਾਵਾਂ ਤੇ ਨਿਮਰਤਾ ਨਾਲ ਹਰ ਜਗ੍ਹਾ ਤੇ ਗੱਲ ਨੀ ਬਣਦੀ, ਇਹ ਜਗਤ ਦੀ ਵੀ ਰੀਤ ਹੈ। ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਪਿੱਛੇ ਦੋ ਉਦਾਹਰਣਾਂ ਦੇ ਕੇ ਆਏ ਨੇ, ਕਹਿੰਦੇ ਜਿਵੇਂ ਬਲ ਦੇ ਨਾਲ ਦਹੀਂ ਰਿੜਕੀਏ ਨਾ ਤਾਂ ਹੀ ਉਹਦੇ ਚੋਂ ਮੱਖਣ ਨਿਕਲਦਾ ਹੈ, ਬਲ ਨਾਲ ਦੰਡਾ ਦੱਬੀਏ ਤਾਂ ਵਿੱਚੋਂ ਗੰਨੇ ਦੇ ਰਸ ਨਿਕਲਦਾ ਹੈ। ਇਸੇ ਤਰ੍ਹਾਂ ਜੇ ਬਲ ਹੋਵੇ ਨਾ, ਹੱਥ ਵਿੱਚ ਡੰਡਾ ਫੜਿਆ ਹੋਵੇ ਤੇ ਹੱਥ 'ਚ ਡੰਡਾ ਫੜਿਆ ਵੇਖ ਕੇ ਤਾਂ ਜੱਗ ਨਿਉਂਦਾ, ਉਦਾਂ ਸੰਸਾਰ ਵੀ ਨੀ ਨਿਮਦਾ। ਕਈਆਂ ਦੇ ਜਿਹੜੇ ਮੀਰੀ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਦੰਡੇ ਦੇ ਨਾਲ ਹੀ ਦਬਾਇਆ ਜਾ ਸਕਦਾ ਨਾ, ਬਲ ਦੇ ਅੱਗੇ ਹੀ ਝੁਕਦੀ ਹੈ ਦੁਨੀਆ, ਜਿਹਦੇ ਕੋਲ ਬਲ ਹੈ ਉਹਦੇ ਅੱਗੇ ਦੁਨੀਆ ਝੁਕਦੀ ਹੈ, ਉਹਦੇ ਅੱਗੇ ਨਮਸਕਾਰਾਂ ਕਰਦੀ ਹੈ।
ਰਹਿ ਪੀਰ ਸਤਿਗੁਰ ਕੇ ਤੀਰ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਉਸੇ ਬਲ ਦੀ ਵਰਤੋਂ ਕੀਤੀ, ਪੰਜਵੇਂ ਜਾਮੇ ਤੱਕ ਸਤਿਗੁਰਾਂ ਵੀ ਨਿਮਰਤਾ ਰੱਖੀ ਹੈ, ਹਲੀਮੀ ਰੱਖੀ ਹੈ, ਨਿਮਰਤਾ ਫਿਰ ਵੀ ਰਹੀ ਹੈ ਸਤਿਗੁਰਾਂ ਅੰਦਰ, ਪਰ ਉਸ ਨਿਮਰਤਾ ਤੇ ਸ਼ਾਂਤੀ ਦੀ ਅਵਸਥਾ ਨੂੰ ਟਿਕਾਉਣ ਵਾਸਤੇ ਸਤਿਗੁਰਾਂ ਨੇ ਬੀਰ ਰਸ ਧਾਰਨ ਕੀਤਾ, ਸ਼ਸਤਰ ਧਾਰਨ ਕੀਤੇ ਨੇ। ਇਹ ਨਹੀਂ ਵੀ ਕਿਸੇ ਗਰੀਬ ਗੁਰਦੇ ਨੂੰ ਡਰ ਦੇਣ ਵਾਸਤੇ ਸ਼ਸਤਰ ਰੱਖੇ ਨੇ, ਇਹ ਸ਼ਸਤਰ ਸਤਿਗੁਰਾਂ ਨੇ ਧਾਰਨ ਕੀਤੇ ਨੇ ਉਹਨਾਂ ਵਾਸਤੇ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਸੀ, ਕੇਰੜ ਵਰਗੇ ਜਿਹੜੇ ਜ਼ੁਲਮ ਕਰਦੇ ਸੀ, ਗਰੀਬਾਂ ਨੂੰ ਦੁੱਖ ਦਿੰਦੇ ਸੀ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦੰਡ ਦੇਣ ਵਾਸਤੇ ਸ਼ਸਤਰ ਧਾਰਨ ਕੀਤੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸ਼ਸਤਰ ਧਾਰਨ ਕੀਤੇ ਹੋਏ ਆਮ ਜਿਹੜੇ ਉਸ ਵੇਲੇ ਲੋਕ ਸ਼ਸਤਰ ਧਾਰੀ ਸੀ ਉਹਨਾਂ ਦੇ ਸਮਾਨ ਨਹੀਂ ਸਨ, ਉਹਨਾਂ ਨਾਲੋਂ ਇਹ ਫਰਕ ਸੀ ਕਿ ਸਤਿਗੁਰਾਂ ਦਾ ਸ਼ਸਤਰ ਧਾਰਨ ਕਰਨਾ ਧਰਮ ਦੀ ਰਾਖੀ ਸੀ। ਉਹਨਾਂ ਉਸ ਵੇਲੇ ਦੇ ਮੁਗਲਾਂ ਪਠਾਣਾਂ ਨੇ ਜਿਹੜੇ ਸ਼ਸਤਰ ਧਾਰਨ ਕੀਤੇ ਸੀ ਉਹ ਗਰੀਬਾਂ ਨੂੰ ਤੰਗ ਕਰਨ ਵਾਸਤੇ, ਗਰੀਬਾਂ ਨੂੰ ਦੁੱਖ ਦੇਣ ਵਾਸਤੇ, ਉਹਨਾਂ ਨੂੰ ਲੁੱਟ ਖਸੁੱਟ ਕਰਕੇ ਉਹਨਾਂ ਦੇ ਕੋਲੋਂ ਜਾ ਕੇ ਜੋ ਹੋਣਾ ਉਹਨਾਂ ਕੋਲੋਂ ਖੋਹ ਲੈਣਾ, ਉਹ ਏਦਾਂ ਦਾ ਕੰਮ ਕਰਦੇ ਸੀ, ਉਹਨਾਂ 'ਚ ਧਰਮ ਨਹੀਂ ਸੀ। ਤੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਧਰਮ ਦੀ ਰਾਖੀ ਵਾਸਤੇ ਸ਼ਸਤਰ ਧਾਰਨ ਕੀਤੇ ਨੇ, ਮੇਰੇ ਪੇਰੀ ਦੀਆਂ ਤੇਗਾਂ ਮਹਾਰਾਜ ਜੀ ਨੇ ਸ਼ਸਤਰ ਧਾਰਨ ਕੀਤੇ ਹਨ।
ਪ੍ਰਜਾ ਲੋਕ ਗਣ ਬੰਕੇ ਵੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬਹੁਤ ਸਾਰੇ ਗੁਰਸਿੱਖਾਂ ਦੀ ਭੀੜ ਲੱਗੀ ਰਹਿੰਦੀ ਹੈ, ਬਹੁਤ ਸਾਰੇ ਗੁਰੂ ਕੇ ਸਿੱਖ ਸਮੂਹਾਂ ਦੇ ਸਮੂਹ ਚੱਲ ਕੇ ਸਤਿਗੁਰਾਂ ਕੋਲ ਆਉਂਦੇ ਨੇ, ਬਹੁਤ ਸਾਰੇ ਇਲਾਕੇ ਦੇ ਜਿਹੜੇ ਪਰਜਾ ਦੇ ਲੋਕ ਸਨ, ਬੰਕੇ ਵੀਰ ਯੋਧੇ ਸਨ, ਉਹ ਚੱਲ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਆਉਂਦੇ ਨੇ।
ਬ੍ਰਿੰਦ ਮਜੂਰ ਲੱਗੇ ਹਿਤਕਾਰ,
ਕਿਲੇ ਦੀ ਉਸਾਰੀ ਕੀਤੀ ਜਾ ਰਹੀ ਹੈ, ਕੋਟ ਉਸਾਰਿਆ ਜਾ ਰਿਹਾ ਹੈ, ਉਸ ਕੋਟ ਦੀ ਉਸਾਰੀ ਵਾਸਤੇ ਮਜ਼ਦੂਰ ਚਾਹੀਦੇ ਸਨ, ਇਸ ਕਰਕੇ ਬਹੁਤ ਸਾਰੇ ਮਜ਼ਦੂਰ ਆ ਕੇ ਸੇਵਾ ਵਿੱਚ ਲੱਗ ਗਏ ਨੇ, ਕਾਰ ਸੇਵਾ ਵਿੱਚ ਬਹੁਤ ਸਾਰੇ ਮਜ਼ਦੂਰ ਆ ਕੇ ਜੁੜ ਗਏ ਨੇ ਔਰ ਆ ਕੇ ਸੇਵਾ ਕਰ ਰਹੇ ਨੇ।
ਕਰਤ ਕਰਾਵਤ ਵਿਵਿਧ ਪ੍ਰਕਾਰ,
ਤੇ ਜਿਹੜੇ ਸਤਿਗੁਰਾਂ ਦੇ ਮੁਖੀ ਸਿੱਖ ਨੇ ਨਾਲੇ ਤਾਂ ਆਪ ਆਪਣੇ ਹੱਥੀਂ ਸੇਵਾ ਕਰਦੇ ਨੇ, ਨਾਲੇ ਕਰਦੇ ਨੇ ਤੇ ਨਾਲੇ ਕਰਾਉਂਦੇ ਵੀ ਨੇ। ਅੱਜ ਕਰਾਉਣ ਵਾਲੇ ਜ਼ਿਆਦਾ ਨੇ, ਕਰਨ ਵਾਲੇ ਘੱਟ ਨੇ। ਪੁਰਾਤਨ ਸਿੱਖ ਜਿੱਥੇ ਆਪ ਵੀ ਸੇਵਾ ਕਰਦੇ ਕਰਾਉਂਦੇ ਸੀ ਉੱਥੇ ਆਪ ਵੀ ਆਪਣੇ ਹੱਥੀ ਸੇਵਾ ਕਰਦੇ ਸਨ। ਕਹਿੰਦੇ ਇਸ ਤਰ੍ਹਾਂ ਗੁਰਸਿੱਖ ਨਾਲੇ ਆਪ ਆਪਣੇ ਹੱਥੀ ਇੱਟਾਂ ਧੋਂਦੇ ਨੇ, ਕੋਈ ਗਾਰਾ ਢੋ ਰਿਹਾ, ਕੋਈ ਚੂਨਾ ਢੋ ਰਿਹਾ, ਇਹਦਾ ਆਪ ਆਪਣੇ ਹੱਥੀ ਸੇਵਾ ਕਰਦੇ ਤੇ ਕਰਾਉਂਦੇ ਹਨ।
ਬਣਤ ਕੋਟ ਚੌਗਿਰਦਾ ਪੁਰਕ,
ਚਾਰੇ ਪਾਸੇ ਨਗਰ ਦੇ ਕੋਟ ਉਸਾਰ ਲਿਆ ਜਾ ਰਿਹਾ, ਫਸੀਲ ਕਹਿੰਦੇ ਨੇ ਇਹਨੂੰ, ਕੰਧ ਉਸਾਰੀ ਜਾ ਰਹੀ ਹੈ ਚਾਰੇ ਪਾਸੇ ਨਗਰ ਦੇ।
ਨਰ ਗਣ ਕਹੇ ਨਾਮ ਹੋਏ ਗੁਰ ਕੋ,
ਬਹੁਤ ਸਾਰੇ ਲੋਕ ਇਹੀ ਕਹਿੰਦੇ ਨੇ, ਕਹਿੰਦੇ ਨਗਰ ਗੁਰੂ ਸਾਹਿਬ ਦੇ ਨਾਂ ਤੇ ਹੋਣਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਜੀ ਇਹ ਨਗਰ ਵਸਾ ਰਹੇ ਨੇ, ਇਸ ਨਗਰ ਦਾ ਨਾਂ ਵੀ ਗੁਰੂ ਸਾਹਿਬ ਦੇ ਨਾਂ ਤੇ ਹੋਣਾ ਚਾਹੀਦਾ। ਇਸੇ ਕਰਕੇ ਬਾਬਾ ਜੀ ਹੋਣਾ ਨੇ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰਾ ਰੱਖਿਆ ਸੀ, ਕਿਉਂਕਿ ਸਤਿਗੁਰੂ ਜੀ ਵਸਾ ਰਹੇ ਨੇ ਨਗਰ ਦੇ। ਜਿਹੜੇ ਇਲਾਕੇ ਦੇ ਲੋਕ ਸੇਵਾ ਕਰ ਰਹੇ ਨੇ ਨਾ, ਉਹ ਸੇਵਾ ਕਰਨ ਵਾਲਿਆਂ ਦੇ ਅੰਦਰ ਇਹ ਚਾਹਨਾ ਹੈ ਕਿ ਇਸ ਨਗਰ ਦਾ ਨਾਮ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਤੇ ਹੋਣਾ ਚਾਹੀਦਾ।
ਕਰਤ ਸ਼ੀਘਰਤਾ ਕਿਤਕ ਉਸਾਰਾ,
ਬੜੀ ਸ਼ੀਘਰਤਾਈ ਨਾਲ, ਬੜੀ ਛੇਤੀ ਨਾਲ ਮਜ਼ਦੂਰਾਂ ਨੇ, ਕਾਰੀਗਰਾਂ ਨੇ ਲੱਗ ਕੇ ਥੋੜੇ ਦਿਨਾਂ ਵਿਚ, ਦੋ ਦਿਨਾਂ ਤਿੰਨਾਂ ਦਿਨਾਂ ਵਿਚ ਹੀ ਬਹੁਤ ਸਾਰੀ ਉਸਾਰੀ ਕਰ ਦਿੱਤੀ, ਕੰਧ ਉਸਾਰ ਦਿੱਤੀ।
ਪਹੁੰਚਤ ਬ੍ਰਿੰਦ ਈਟ ਅਰ ਗਾਰਾ,
ਇੱਟਾਂ ਤੇ ਗਾਰਾ ਬਹੁਤ ਸਾਰਾ ਮਜ਼ਦੂਰਾਂ ਕੋਲ ਪਹੁੰਚਦਾ ਹੋ ਰਿਹਾ, ਉਸੇ ਤਰ੍ਹਾਂ ਉਹ ਸਾਰੀ ਕਰਦੇ ਜਾ ਰਹੇ ਨੇ।
ਤੋਏ ਸਮੇ ਫਿਰ ਕਰ ਗੁਰ ਹੇਰਤ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਵੇਰ ਦੇ ਸਮੇਂ ਜਦੋਂ ਸ਼ੁਰੂ ਹੁੰਦਾ ਕੰਮ, ਉਦੋਂ ਵੀ ਗੇੜਾ ਕੱਢ ਕੇ ਆਉਂਦੇ ਨੇ, ਫੇਰਾ ਪਾ ਕੇ ਆਉਂਦੇ ਨੇ, ਤੇ ਸ਼ਾਮ ਦੇ ਸਮੇਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਵੇਖ ਕੇ ਆਉਂਦੇ। ਤਾਂ ਦੋਵੇਂ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾ ਕੇ ਵੇਖਦੇ ਨੇ ਕਿ ਕਿੰਨੀ ਕੁ ਕੰਧ ਉਸਰੀ ਹੈ।
ਕਿਜੇ ਤਿਆਰ ਸ਼ਿਗਰ ਕਾ ਪ੍ਰੇਰਤ,
ਸਤਿਗੁਰੂ ਜੀ ਉਹਨਾਂ ਮਜ਼ਦੂਰਾਂ ਤੇ ਸਿੱਖਾਂ ਨੂੰ ਪ੍ਰੇਰ ਕੇ ਆਉਂਦੇ ਦੋਵੇਂ ਸਮੇਂ ਜਾ ਕੇ, ਕਹਿੰਦੇ ਭਾਈ ਛੇਤੀ ਕਰੋ, ਆਪਣੇ ਕੋਲ ਸਮਾਧਕ ਨਹੀਂ, ਕਿਉਂਕਿ ਸਤਿਗੁਰੂ ਜੀ ਜਾਣਦੇ ਸੀ ਕਿ ਹੁਣ ਜੰਗ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ, ਦੂਸਰਾ ਜੰਗ ਜਿਹੜਾ ਉਹ ਆਰੰਭ ਹੋਣ ਵਾਲਾ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖੋ, ਜਿੰਨਾ ਛੇਤੀ ਹੋ ਸਕੇ ਛੇਤੀ ਉਸਾਰੀ ਦਾ ਕੰਮ ਪੂਰਾ ਕਰੋ।
ਘੇਰੜ ਕੇ ਸੁਣੋ ਕਹਾਣੀ,
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਗਰ ਵਸਾ ਰਹੇ ਨੇ, ਨਗਰ ਦਾ ਕੋਟ ਕਿਲਾ ਚਾਰੇ ਪਾਸੇ ਉਸਾਰਿਆ ਜਾ ਰਿਹਾ, ਉਧਰ ਹੁਣ ਰਤਨ ਚੰਦ ਘੇਰੜ ਦੀ ਕਹਾਣੀ ਸੁਣੋ। ਰਤਨ ਚੰਦ ਜਿਹੜਾ ਘੇਰੜ ਭਗਵਾਨ ਦਾਸ ਦਾ ਲੜਕਾ ਸੀ, ਜਦੋਂ ਪਿਓ ਮਰ ਗਿਆ ਤੇ ਦੂਜੇ ਨਗਰ ਚ ਜਾ ਕੇ ਰਹਿਣ ਲੱਗ ਪਿਆ, ਉਹ ਨਗਰ ਹੀ ਛੱਡ ਦਿੱਤਾ ਇਹਨੇ, ਤੇ ਦੂਜੇ ਨਗਰ ਦੇ ਵਿਚ ਆਪਣੇ ਸਾਥੀਆਂ ਸੰਗੀਆਂ ਨੂੰ ਸੱਦ ਕੇ ਉਹਨਾਂ ਨਾਲ ਸਲਾਹਾਂ ਕਰਨ ਲੱਗਾ ਵੀ ਹੁਣ ਕੀ ਕਰਨਾ ਚਾਹੀਦਾ। ਕਹਿੰਦੇ ਉਧਰ ਹੁਣ ਰਤਨ ਚੰਦ ਘੇਰੜ ਦੀ ਕਹਾਣੀ ਸੁਣੋ।
ਰਤਨ ਚੰਦ ਤਹ ਸੁਤ ਜਮਠਾਨੇ,
ਕਹਿੰਦੇ ਰਤਨ ਚੰਦ ਜਿਹੜਾ ਘੇਰੜ ਦਾ ਲੜਕਾ ਸੀ ਭਗਵਾਨ ਦਾਸ ਦਾ, ਉਹਨੇ ਹੁਣ ਜੋ ਆਪਣੇ ਮਨ ਦੇ ਵਿਚ ਠਾਨਿਆ, ਉਹਨੇ ਜੋ ਆਪਣੇ ਮਨ ਵਿਚ ਸੋਚਿਆ, ਹੁਣ ਉਹ ਸੁਣੋ।
ਸਭ ਕੁਟੰਬ ਮੈਲ ਬਹੁ ਰੁਦਨਾਏ,
ਜਿੰਨਾ ਕੁਟੰਬ ਸੀ, ਜਦੋਂ ਸਾਰੇ ਪਰਿਵਾਰ ਨੂੰ ਟੱਬਰ ਨੂੰ ਪਤਾ ਲੱਗਾ ਕਿ ਭਗਵਾਨ ਦਾਸ ਘੇਰੜ ਮਾਰਿਆ ਗਿਆ, ਤੇ ਇਹਦਾ ਸਾਰਾ ਟੱਬਰ ਰੋਣ ਲੱਗਾ, ਆਪਣੇ ਬਾਪੂ ਦੇ ਮਰਨ ਦਾ ਸੋਗ ਮਨਾਉਣ ਲੱਗੇ, ਦੁੱਖ ਮਨਾਉਣ ਲੱਗੇ।
ਤੇ ਧੀਰਜ ਲਾਏ,
ਇਹਦਾ ਕੁਟੰਬ ਰੋਣ ਲੱਗਾ, ਇਹਦੀ ਮਾਂ ਰੋਂਦੀ ਹੈ, ਇਹਦੇ ਹੋਰ ਜਿਹੜੇ ਭੈਣ ਭਾਈ ਨੇ ਉਹ ਰੋਂਦੇ ਨੇ, ਤੇ ਰਤਨ ਚੰਦ ਘੇਰੜ ਉਹਨਾਂ ਸਾਰਿਆਂ ਨੂੰ ਹੌਸਲਾ ਦਿੰਦਾ, ਧੀਰਗ ਦਿੰਦਿਆ ਬੋਲਦਾ, ਕਹਿੰਦਾ ਹੈ
ਮੈਂ ਪਿਤ ਕੋ ਪਲਟਾ ਅਬ ਲੈ ਹਾਂ,
ਮੈਂ ਆਪਣੇ ਬਾਪ ਦੀ ਮੌਤ ਦਾ ਹੁਣ ਬਦਲਾ ਜ਼ਰੂਰ ਲਵਾਂਗਾ, ਮੇਰੇ ਬਾਪ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ, ਮੈਂ ਉਹਦੀ ਮੌਤ ਦਾ ਬਦਲਾ ਗੁਰੂ ਜੀ ਕੋਲੋਂ ਜ਼ਰੂਰ ਲਵਾਂਗਾ,
ਨਾਹੇ ਤਾਂ ਨੀਰ ਡੂਬ ਮਰ ਜਾ,
ਜੇ ਮੈਂ ਬਦਲਾ ਨਾ ਲੈ ਸਕਿਆ ਤੇ ਪਾਣੀ ਚ ਮੈਂ ਡੁੱਬ ਕੇ ਮਰ ਜਾਵਾਂਗਾ, ਛਾਲ ਮਾਰ ਕੇ ਮਰ ਜਾਵਾਂਗਾ, ਮੈਂ ਜਿਉਂਦਾ ਨਹੀਂ ਰਹਾਂਗਾ, ਮੈਂ ਆਪਣੇ ਬਾਪ ਦੀ ਮੌਤ ਦਾ ਬਦਲਾ ਗੁਰੂ ਜੀ ਕੋਲੋਂ ਲੈਣਾ, ਜੇ ਨਾ ਲੈ ਸਕਿਆ ਤੇ ਮੈਂ ਪਾਣੀ ਚ ਡੁੱਬ ਕੇ ਮਰ ਜਾਵਾਂਗਾ। ਕਹਿੰਦਾ ਜਿਵੇਂ ਮੇਰੇ ਪਿਤਾ ਦੀ ਹਾਲਤ ਕੀਤੀ ਹੈ ਨਾ ਗੁਰੂ ਜੀ ਨੇ, ਉਹੀ ਹਾਲਤ ਮੈਂ ਗੁਰੂ ਜੀ ਦੀ ਕਰਾਂਗਾ।
ਕਹਿ ਜੰਜੀਰ ਪਾਏ ਗਿਰਵਾ ਹੋ,
ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਤੇ ਜੰਜੀਰਾਂ ਪਾ ਕੇ ਸੰਗਲ ਪਾ ਕੇ ਮੈਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਿਆਸ ਦਰਿਆ ਵਿੱਚ ਸੁਟਵਾਵਾਂਗਾ।
ਜੈ ਮਮ ਪਿਤਾ ਨਦੀ ਮੈਂ ਡਾਰਾ,
ਜਿਵੇਂ ਮੇਰੇ ਬਾਪ ਨੂੰ ਉਹਨਾਂ ਨੇ ਨਦੀ ਦੇ ਪਾਣੀ ਵਿੱਚ ਰੋੜਿਆ, ਬਿਆਸ ਦਰਿਆ ਦੇ ਪਾਣੀ ਵਿੱਚ ਉਹਦੀ ਲੋਥ ਨੂੰ ਰੋੜਿਆ ਹੈ।
ਤੇ ਮੈਂ ਗੁਰ ਕੇ ਗਤ ਹੋਏ ਇਸ ਬਾਰਾ,
ਇਸੇ ਤਰ੍ਹਾਂ ਦੀ ਗੱਤ ਮੈਂ ਗੁਰੂ ਜੀ ਦੀ ਕਰਾਂਗਾ, ਉਹੀ ਹਾਲ ਗੁਰੂ ਜੀ ਦਾ ਕਰਾਂਗਾ ਜੋ ਉਹਨਾਂ ਨੇ ਮੇਰੇ ਬਾਪ ਦਾ ਕੀਤਾ ਹੈ।
ਨਗਰ ਜਲੰਧਰ ਸੂਬਾ ਭਾਰਾ,
ਜਲੰਧਰ ਨਗਰ ਦਾ ਜਿਹੜਾ ਸੂਬਾ ਹੈ, ਜਲੰਧਰ ਨਗਰ ਦਾ ਜਿਹੜਾ ਨਵਾਬ ਹੈ,
ਤੇ ਸੰਗ ਮੇਰੋ ਹੈ ਬਹੁ ਪਿਆਰਾ,
ਉਹਦੇ ਨਾਲ ਮੇਰਾ ਬੜਾ ਪਿਆਰ ਹੈ। ਰਤਨ ਚੰਦ ਘੇੜ ਸੋਚ ਰਿਹਾ ਕਿ ਹੁਣ ਮੈਂ ਪੁਕਾਰ ਕਿਹਦੇ ਕੋਲ ਜਾ ਕੇ ਕਰਾਂ। ਖਾਲਸਾ ਜੀ, ਲਾਗੇ ਜਲੰਧਰ ਦਾ ਨਵਾਬ ਰਹਿੰਦਾ ਸੀ, ਤੇ ਜਲੰਧਰ ਦਾ ਨਵਾਬ ਇਹਦਾ ਮਿੱਤਰ ਸੀ ਰਤਨ ਚੰਦ ਦਾ, ਸੁਭਾਵਿਕ ਹੈ ਉਹਦੇ ਤੱਕ ਇਹਨੇ ਪਹੁੰਚ ਕਰਨੀ ਸੀ। ਕਹਿੰਦਾ ਜਲੰਧਰ ਨਗਰ ਦਾ ਜਿਹੜਾ ਨਵਾਬ ਹੈ, ਸੂਬਾ ਹੈ, ਉਹ ਮੇਰਾ ਮਿੱਤਰ ਹੈ, ਮੇਰੇ ਨਾਲ ਪਿਆਰ ਕਰਦਾ।
ਅਪਰ ਬਾਤ ਆਛੇ ਇੱਕ
ਮੈਂ ਉਹਦੇ ਕੋਲ ਹੀ ਜਾ ਕੇ ਆਪਣੀ ਬੇਨਤੀ ਕਰਾਂਗਾ, ਪਰ ਇੱਕ ਗੱਲ ਮੈਂ ਹੋਰ ਚੰਗੀ ਤਰ੍ਹਾਂ ਵਿਚਾਰ ਲਵਾਂ ਕਿ ਦੁਸ਼ਮਣ ਦਾ ਜਿਹੜਾ ਦੁਸ਼ਮਣ ਹੁੰਦਾ ਨਾ, ਉਹ ਮਿੱਤਰ ਮੰਨਿਆ ਜਾਂਦਾ। ਮੇਰੇ ਬਾਪ ਦਾ ਮਿੱਤਰ ਸੀ ਦੀਵਾਨ ਚੰਦੂ, ਤੇ ਦੀਵਾਨ ਚੰਦੂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ। ਉਹਦਾ ਅੱਗੋਂ ਲੜਕਾ ਕਰਮ ਚੰਦ, ਕਰਮ ਚੰਦ ਜਿਹੜਾ ਸੀ ਚੰਦੂ ਦਾ ਲੜਕਾ ਸੀ, ਕਹਿੰਦੇ ਵੀ ਉਹਦਾ ਵੀ ਮਨ ਖੜਕਦਾ, ਉਹ ਵੀ ਕਹਿੰਦਾ ਵੀ ਮੈਂ ਆਪਣੇ ਬਾਪ ਦਾ ਬਦਲਾ ਲੈਣਾ, ਮਰਨ ਦਾ ਬਦਲਾ ਲੈਣਾ ਗੁਰੂ ਜੀ ਕੋਲ, ਇੱਧਰ ਮੇਰੇ ਸਿਰ ਤੇ ਵੀ ਬਦਲਾ ਬਾਪ ਦਾ, ਅਸੀਂ ਦੋਵੇਂ ਰਲ ਜਾਈਏ, ਕਰਮ ਚੰਦ ਵੀ ਮੇਰੇ ਨਾਲ ਰਲ ਜੇ, ਤੇ ਅਸੀਂ ਦੋਵੇਂ ਰਲ ਕੇ ਸੂਬੇ ਜਲੰਧਰ ਕੋਲ ਜਾ ਕੇ ਫਰਿਆਦ ਕਰੀਏ, ਤੇ ਉਥੋਂ ਫੌਜ ਚੜਾ ਕੇ ਲਿਆਈਏ ਗੁਰੂ ਜੀ ਤੇ ਬਦਲਾ ਲੈ ਲਈਏ। ਇਹਦਾ ਰਤਨ ਚੰਦ ਨੇ ਕਰਮ ਚੰਦ ਦੇ ਨਾਲ ਮਿਲਣ ਵਾਸਤੇ ਸਲਾਹ ਕੀਤੀ ਹੈ, ਚੰਦੂ ਦਾ ਜਿਹੜਾ ਲੜਕਾ ਸੀ ਕਰਮ ਚੰਦ। ਤੋ ਨਵਾਬ ਜਲੰਧਰ ਦੇ ਕੋਲ ਦੋਵੇਂ ਜਾ ਰਹੇ ਨੇ, ਪਾਪੀ ਪਾਪ ਚਿਤਵਦੇ ਹੋਏ, ਇਹ ਨੀ ਸਮਝਦੇ ਵੀ ਸਾਡਾ ਵੀ ਕਾਲ ਨੇੜੇ ਆਇਆ ਹੋਇਆ, ਸਾਨੂੰ ਨੀ ਹੁਣ ਬਖਸ਼ਣ ਵਾਲਾ। ਗੁਰੂ ਹਰਗੋਬਿੰਦ ਸਾਹਿਬ ਸੱਚੀ ਪਾਤਸ਼ਾਹ ਜੀ ਦੀ ਵਿਜੈ ਹੋਣੀ ਹੈ, ਜਿਵੇਂ ਉਹ ਜੰਗ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ ਨੇ, ਕਿਉਂਕਿ ਦੂਸਰਾ ਜੰਗ ਸ੍ਰੀ ਹਰਗੋਬਿੰਦਪੁਰੇ ਦਾ ਸਤਿਗੁਰਾਂ ਨੇ ਲੜਿਆ, ਇੱਕ ਜੰਗ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੋਇਆ, ਇਹ ਦੂਸਰੇ ਜੰਗ ਦੀਆਂ ਤਿਆਰੀਆਂ ਹੋ ਰਹੀਆਂ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋ।